आयुध को विसान करें, अंग मनिंद रहन दिन तरें। वाहे गुरु जी की कै फते, गर्जत पयो खालसा अते।
वाहे गुरु जी का खालसा, वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत पतत पावन भगत वत्सल कृपा निदान अनाथ नाथ जगत गुरु धन धन श्री गुरु ग्रंथ साहिब सचे पातशाह जी महाराज जी दे पवित्र पावन चरण कमलां च साहिब नौवें पातशाह धन धन श्री गुरु तेग बहादुर साहिब जी महाराज जी दे पवित्र पावन चरण छो प्राप्त इतिहासक स्थान ते हाजरियां भर के नेता प्रति गुर इतिहास दी चल रही लड़ीवार कथा बहुत ही अदब सत्कार श्रद्धा और भावना सहित सरवण कर रहे हो। बाजां वाले चोजी प्रीतम श्री गुरु गोबिंद सिंह साहब जी महाराज जी का पवित्र पावन इतिहास जो पंथ दे महान विद्वान महाकवि कविराज भाई संतोख सिंह जी चूड़ामणि जी ने बहुत ही अदब सत्कार श्रद्धा भावना सहित लिखिया है, आप जी सरवण कर रहे। चौथी रुत दी आरंभता हुई है ते चौथी रुत दी आरंभता करन वेले भाई संतोख सिंह जी ने मंगलाचरण कीता दसों पातशाहियां दा और गुरु पंथ खालसे दा किमें प्रताप वध रहा है दिन प्रतिदिन, खालसा जंगां युद्धां दे विच किमें विचर रहा है, वो सारी कथा महाकवि भाई संतोख सिंह जी अगलेरे प्रसंग दे विच अंकित कर रहे ने। चौथी रुत दा ये पहला अंसू है, आओ सारी संगत मन बिरतियां एकागर करो। दशमेश पिता सरबंस दानी गुरु कलगीधर जी दा और गुरु कलगियां वाले चोजी प्रीतम दे खालसे पंथ दा पवित्र पावन इतिहास सरवण करिए और नाल बेनती करिए दसवें पातशाह दे चरणां विच। हे दशमेश पिता सरबंस दानी सतगुरु कलगीधर पातशाह जी कृपा करो, जो पंथ खालसे दा उच्चा सुच्चा किरदार है वो किरदार आप जी कृपा करके सानू बख्शो। पंथ खालसे दी जो उच्ची सुची रहनी बहनी है उची सुची रहनी बहनी महाराज जी कृपा करके सानू बख्शो। आओ सारी संगत गुरु चरणा दा ध्यान अपने हिरदयां च धारण कर लो और गुरु चरणा विच हाजरी लवाओ। आखो जी सतनाम श्री
वाहे गुरु साहिब जी,
सतनाम
श्री वाहे गुरु साहिब जी। चौपाई आयुध को विसान करें,
जो पंथ खालसा गुरु कलगीधर जी ने साजिया सतगुरां दा साजिया होया खालसा पंथ शस्त्रां दा विसार नहीं करदा। हर एक सिंह अपने गात्रे शस्त्र रखदा, शस्त्रां तो बिना नहीं रहिंदा कोई भी सिंह। खालसा जी शस्त्र तो बिना तो एक सिंह नूं भी जो शस्त्रधारी नहीं है ते फिर वह भेड़ दे मनेंदी है। ਸ਼ਸਤਰਧਾਰੀ ਹੋਵੇ ਤੇ ਸਿੰਘ ਹੈ, ਸੂਰਮਾ ਹੈ, ਬਹਾਦਰ ਹੈ, ਯੋਧਾ ਹੈ। ਪਰ ਜੇ ਸ਼ਸਤਰ ਨਹੀਂ ਹੈ, ਬਿਨਾਂ ਸ਼ਸਤਰ ਬੰਨਦੇ ਨਰੰਗ ਭੇਡ ਜਾਨੋ, ਗਹਿ ਕਾਨ ਤਾਕੋ ਕਿਤੇ ਲੈ ਸਿਧਾਨੋ। ਬਿਨਾਂ ਸ਼ਸਤਰ ਤੋਂ ਤਾਂ ਇਹ ਬੰਦਾ ਭੇਡ ਦੇ ਸਮਾਨ ਹੈ, ਜਿਵੇਂ ਭੇਡ ਦਾ ਕੰਨ ਫੜ ਕੇ ਜਿੱਧਰ ਮਰਜ਼ੀ ਕੋਈ ਖਿੱਚ ਕੇ ਲੈ ਜਾਏ, ਇੱਦਾਂ ਸ਼ਸਤਰ ਵੀ ਹੋਣੇ ਬੰਦੇ ਨੂੰ ਵੀ ਜਿੱਧਰ ਮਰਜ਼ੀ ਕੋਈ ਖਿੱਚ ਕੇ ਲੈ ਜਾਏ। ਇਸ ਕਰਕੇ ਗੁਰੂ ਕਾ ਖਾਲਸਾ ਸ਼ਸਤਰਾਂ ਦਾ ਵਿਸਾ ਨਹੀਂ ਕਰਦਾ। ਹਰ ਵਕਤ ਹਰ ਇੱਕ ਸਿੰਘ ਸ਼ਸਤਰ ਧਾਰਨ ਕਰਕੇ ਰੱਖਦਾ ਹੈ।
ਅੰਗ ਮਨਿੰਦਰੈਨ ਦਿਨ ਤਰੈ,
ਜਿਵੇਂ ਸਰੀਰ ਦਾ ਅੰਗ ਆਪਣੇ ਦਿਨ ਦੇ ਆਪਣੇ ਸਰੀਰ ਦੇ ਉੱਤੇ ਅੰਗ ਨੇ ਨਾ, ਜਿਵੇਂ ਸਰੀਰ ਦੇ ਅੰਗਾਂ ਨੂੰ ਆਪਾਂ ਆਪਣੇ ਸਰੀਰ ਤੇ ਧਾਰਨ ਕਰਦੇ, ਉਹਨਾਂ ਨੂੰ ਜੁਦੇ ਨਹੀਂ ਕਰਦੇ, ਏਦਾਂ ਸਿੰਘ ਸਰੀਰ ਦੇ ਅੰਗਾਂ ਵਾਂਗੂ ਆਪਣੇ ਸ਼ਸਤਰਾਂ ਨੂੰ ਗਾਤਰੇ ਸਜਾ ਕੇ ਰੱਖਦੇ ਨੇ। ਸਰੀਰ ਦੇ ਅੰਗਾਂ ਵਾਂਗੂ ਆਪਣੇ ਗਾਤਰੇ ਸ਼ਸਤਰਾਂ ਨੂੰ ਹਰ ਵਕਤ ਰੱਖਦੇ ਨੇ। ਹਰ ਵਕਤ ਸ਼ਸਤਰਾਂ ਨੂੰ ਗਾਤਰੇ ਧਾਰਨ ਕਰਕੇ ਉਹਦਾ ਕਦੇ ਵੀ ਤਿਆਗ ਨਹੀਂ ਕਰਦੇ।
ਵਾਹਿਗੁਰੂ ਜੀ ਕੀ ਕਹਿ ਫਤਿਹ।
ਔਰ ਜਦੋਂ ਇੱਕ ਸਿੰਘ ਦੂਸਰੇ ਸਿੰਘ ਨੂੰ ਮਿਲਦਾ ਹੈ ਤੇ ਆਪਸ ਵਿੱਚ ਜਦੋਂ ਖਾਲਸਾ ਮਿਲਦਾ ਤੇ ਫਿਰ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਬੁਲਾ ਕੇ ਫਤਿਹ ਗਜਾ ਕੇ ਫਿਰ ਆਪਸ ਵਿੱਚ ਸਿੰਘ ਮਿਲਦੇ ਹਨ।
ਗਰਜਤ ਪਾਇਓ ਖਾਲਸਾ ਅਤੇ,
ਇਦਾਂ ਖਾਲਸਾ ਗਰਜਦਾ ਹੈ, ਗਰਜ ਗਰਜ ਕੇ ਆਪੋ ਵਿੱਚ ਗੁਰੂ ਖਾਲਸਾ ਫਤਿਹ ਬੁਲਾਉਂਦਾ ਹੈ, ਔਰ ਫਤਿਹ ਦੇ ਨਾਲ ਗੁਰੂ ਖਾਲਸਾ ਪੰਥ ਗਰਜਿਆ ਹੈ।
ਨਿਤ ਪ੍ਰਤ ਸੰਗਤ ਅਤਿਸ਼ੈ ਆਵੇ,
ਨਿਤਾ ਪ੍ਰਤੀ ਹਰ ਰੋਜ਼ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਗਿਣਤੀ ਕੋਈ ਨਹੀਂ ਕਿ ਕਿੰਨੀ ਕੁ ਸੰਗਤ ਆ ਰਹੀ ਹੈ, ਸੈਂਕੜਿਆਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਆਉਂਦੀਆਂ ਹਨ।
ਬਸੇ ਆਨੰਦਪੁਰ ਮੋਦ ਬਢਾਵੇ,
ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਵਾਸ ਕਰਕੇ ਅਨਕ ਪ੍ਰਕਾਰ ਦੀਆਂ ਖੁਸ਼ੀਆਂ ਵਧਾ ਰਹੇ ਨੇ। ਮਹਾਰਾਜ ਜੀ ਦੇ ਹਿਰਦੇ ਵਿੱਚ ਬੜਾ ਭਾਰੀ ਮੋਦ ਹੈ, ਆਨੰਦ ਹੈ, ਔਰ ਸਤਿਗੁਰੂ ਜੀ ਆਏ ਹੋਏ ਸਿੱਖਾਂ ਨੂੰ ਵੀ ਆਨੰਦ ਦੀ ਦਾਤ ਬਖਸ਼ਦੇ ਨੇ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹਰ ਜਗ੍ਹਾ ਹਰ ਥਾਂ ਤੇ ਆਨੰਦ ਹੀ ਆਨੰਦ ਵਰਤ ਰਿਹਾ, ਕਿਤੇ ਕਿਸੇ ਪ੍ਰਕਾਰ ਦਾ ਕੋਈ ਸ਼ੋਗ ਨਹੀਂ ਹੈ, ਕਿਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਫਿਕਰ ਨਹੀਂ ਹੈ, ਕੋਈ ਦੁੱਖ ਨਹੀਂ ਹੈ, ਹਰ ਪਾਸੇ ਆਨੰਦ ਹੀ ਆਨੰਦ ਵਰਤ ਰਿਹਾ ਹੈ।
ਥੇਰੇ ਸਦੀਵ ਸਿੰਘ ਦਲ ਪਇਓ,
ਔਰ ਮਹਾਰਾਜ ਜੀ ਦੇ ਕੋਲ ਨੇਤਾ ਪ੍ਰਤੀ ਫੌਜਾਂ ਭਰਤੀ ਹੁੰਦੀਆਂ ਨੇ, ਸਿੰਘ ਆ ਕੇ ਭਰਤੀ ਹੁੰਦੇ ਨੇ, ਤੇ ਕਈ ਸਿੰਘ ਛੁੱਟੀਆਂ ਵੀ ਚਲੇ ਜਾਂਦੇ ਨੇ, ਜਿਨ੍ਹਾਂ ਨੂੰ ਕਾਫੀ ਸਮਾਂ ਰਹਿੰਦਿਆਂ ਹੋ ਜਾਂਦਾ, ਫਿਰ ਉਹ ਪਰਿਵਾਰ ਨੂੰ ਮਿਲਣ ਲਈ ਛੁੱਟੀ ਲੈ ਕੇ ਵੀ ਚਲੇ ਜਾਂਦੇ ਨੇ, ਔਰ ਕਈ ਨਵੇਂ ਆ ਕੇ ਸਤਿਗੁਰਾਂ ਦੀ ਫੌਜ ਵਿੱਚ ਭਰਤੀ ਹੁੰਦੇ ਨੇ। ਤੋ ਸਤਿਗੁਰਾਂ ਦਾ ਦਲ ਜਿਹੜਾ ਹੈ ਖਾਲਸੇ ਪੰਥ ਦਾ, ਉਹ ਦਿਨ ਪ੍ਰਤੀ ਦਿਨ ਵੱਧ ਰਿਹਾ, ਬੇਅੰਤ ਸਿੰਘਾਂ ਦਾ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ।
ਬਲੀ ਤੁਰੰਗਮ ਚੜਬੇ ਲਇਓ,
ਬੜੇ ਬੜੇ ਬਲੀ ਬਲਵਾਨ ਘੋੜੇ ਸਿੰਘਾਂ ਦੇ ਚੜਨ ਵਾਸਤੇ ਮਹਾਰਾਜ ਜੀ ਖਰੀਦਦੇ ਨੇ, ਬੜੇ ਸੌਦਾਗਰ ਆਉਂਦੇ ਨੇ, ਔਰ ਉਹ ਸੌਦਾਗਰ ਆ ਕੇ ਘੋੜੇ ਵੇਚਦੇ ਨੇ ਸਤਿਗੁਰਾਂ ਨੂੰ। ਮਹਾਰਾਜ ਜੀ ਵਧੀਆ ਵਧੀਆ ਕੀਮਤੀ ਕੀਮਤੀ ਚੰਗੀਆਂ ਨਸਲਾਂ ਦੇ ਜਿਹੜੇ ਬਲੀ ਘੋੜੇ ਨੇ ਉਹ ਖਰੀਦਦੇ ਨੇ ਆਪਣੇ ਸਿੰਘਾਂ ਵਾਸਤੇ, ਔਰ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਉਹ ਘੋੜਿਆਂ ਤੇ ਸਵਾਰ ਹੁੰਦੇ ਨੇ, ਘੋੜਿਆਂ ਦੀ ਸਵਾਰੀ ਕਰਦੇ ਹਨ।
ਕਿਸ ਕੋ ਅਸਕਲ ਗੀਤਰ ਦੇਤ,
ਕਿਸੇ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਆਪਣੇ ਹੱਥੀਂ ਘੋੜਾ ਬਖਸ਼ਦੇ ਨੇ, ਮਹਾਰਾਜ ਜੀ ਆਪ ਸਿੰਘਾਂ ਨੂੰ ਆਪਣੇ ਹੱਥੀਂ ਘੋੜਾ ਬਖਸ਼ਦੇ ਹਨ।
ਕੋ ਮੁੱਲ ਆਨੇ ਆਪਣ ਨਿਕੇਤ,
ਕਈ ਆਪਣੇ ਘਰਾਂ ਦੇ ਵਿੱਚੋਂ ਮੁੱਲ ਲੈ ਕੇ ਆਉਂਦੇ ਨੇ ਘੋੜੇ, ਕਈ ਸਿੰਘ ਆਉਂਦੇ ਨੇ ਉਹ ਕਹਿੰਦੇ ਸਤਿਗੁਰਾਂ ਤੇ ਭਾਰ ਨਹੀਂ ਪਾਉਣਾ, ਅਸੀਂ ਘੋੜਾ ਆਪਣੇ ਘਰੋਂ ਖਰੀਦ ਕੇ ਲਿਆਵਾਂਗੇ। ਏਦਾਂ ਕਈ ਸਿੰਘ ਆਪਣੇ ਘਰਾਂ ਵਿੱਚੋਂ ਘੋੜੇ ਖਰੀਦ ਕੇ ਲੈ ਕੇ ਆਉਂਦੇ ਨੇ ਆਪਣੇ ਵਾਸਤੇ, ਔਰ ਸਤਿਗੁਰਾਂ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਹਨ।
ਬ੍ਰਿੰਦ ਬਟੋਰ ਸੌਦਾਗਰ ਆਨੇ,
ਬੜੇ ਬੜੇ ਸੌਦਾਗਰ ਬਹੁਤ ਸਾਰੇ ਘੋੜੇ ਬਟੋਰ ਕੇ ਇਕੱਠੇ ਕਰਕੇ ਸਤਿਗੁਰਾਂ ਕੋਲ ਲੈ ਕੇ ਆਉਂਦੇ ਹਨ।
ਲੇਤ ਮੋਲ ਗੁਰਦਰਬ ਮਹਾਨੇ,
ਉਹਨਾਂ ਨੂੰ ਬੇਅੰਤ ਮਾਇਆ ਦੇ ਕੇ, ਮੂੰਹ ਮੰਗੀ ਮਾਇਆ ਦੇ ਕੇ, ਉਹ ਘੋੜੇ ਜਿਹੜੇ ਚੰਗੀ ਚੰਗੀ ਵਧੀਆ ਵਧੀਆ ਨਸਲ ਦੇ ਕਾਬਲ ਤੋਂ ਆਏ ਹੋਏ, ਕੰਧਾਰ ਤੋਂ ਆਏ ਹੋਏ ਘੋੜੇ ਨੇ, ਉਹ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਖਰੀਦ ਕੇ ਆਪਣੇ ਤਬੇਲੇ ਵਿੱਚ ਰੱਖਦੇ ਹਨ।
ਲਗੇ ਤਬੇਲੇ ਸੁੰਦਰ ਘੋੜੇ,
ਸਤਿਗੁਰਾਂ ਦੇ ਤਬੇਲੇ ਵਿੱਚ ਬੜੇ ਘੋੜੇ, ਬੜੇ ਬੜੇ ਸੁੰਦਰ ਘੋੜੇ ਲੱਗੇ ਹੋਏ ਨੇ, ਬੇਅੰਤੀ ਘੋੜੇ ਮਹਾਰਾਜ ਜੀ ਦੇ ਤਬੇਲੇ ਵਿੱਚ ਬੱਧੇ ਹੋਏ ਹਨ। ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧਿਆਂ ਵਾਸਤੇ ਬੜੇ ਬੜੇ ਸੁਨੱਖੇ ਵਧੀਆ ਘੋੜੇ ਹਨ।
ਚਪਲ ਵਿਸਾਲ ਭਰੇ ਤਨ ਜੋੜੇ,
ਘੋੜਿਆਂ ਦੇ ਸਰੀਰ ਬਲ ਨਾਲ ਭਰੇ ਹੋਏ, ਤਾਕਤ ਨਾਲ ਭਰੇ ਹੋਏ, ਬੜੇ ਬੜੇ ਬਲਵਾਨ ਘੋੜੇ ਨੇ, ਜ਼ੋਰ ਨਾਲ ਭਰੇ ਹੋਏ ਹਨ ਇਹ ਘੋੜੇ।
ਕੇਤਕ ਹਾਥੀ ਰਹਿ ਗੁਰਦੁਆਰੇ,
ਕਈ ਹਾਥੀ ਵੀ ਮਹਾਰਾਜ ਜੀ ਦੇ ਦੁਆਰ ਤੇ ਰਹਿੰਦੇ ਨੇ, ਬੜੇ ਬੜੇ ਵਧੀਆ ਕੀਮਤੀ ਹਾਥੀ ਜਿਹੜੇ ਝੂਲ ਕੇ ਚੱਲਦੇ ਨੇ, ਉਹ ਹਾਥੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ।
ਝੂਲਤ ਝੂਲਨ ਡਾਰ ਸ਼ਿੰਗਾਰੇ,
ਔਰ ਉਹਨਾਂ ਹਾਥੀਆਂ ਦੇ ਉੱਤੇ ਬੜੀਆਂ ਬੜੀਆਂ ਸੋਹਣੀਆਂ ਝੁੱਲਾਂ ਪਾਈਆਂ ਜਾਂਦੀਆਂ ਨੇ, ਔਰ ਉਹ ਝੁੱਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜ਼ਰੀ ਦਾ ਕੰਮ ਕੀਤਾ ਹੋਇਆ ਜ਼ਰੀਦਾਰ ਝੁੱਲਾਂ ਹਨ। ਹਾਥੀਆਂ ਨੂੰ ਵੀ ਬੜੇ ਬੜੇ ਸੋਹਣੇ ਢੰਗ ਨਾਲ ਸ਼ਿੰਗਾਰਿਆ ਜਾਂਦਾ ਹੈ, ਅਨੇਕ ਪ੍ਰਕਾਰ ਦੇ ਅਨੇਕ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ।
ਬ੍ਰਿੰਦ ਬ੍ਰਿੰਦ ਨਰ ਬ੍ਰਿੰਦ ਸਥਾਨ,
ਬਹੁਤ ਸਾਰੇ ਬ੍ਰਿੰਦ ਬ੍ਰਿੰਦ ਨਰ, ਬਹੁਤ ਸਾਰੇ ਨਰ ਬਹੁਤ ਸਾਰੇ ਸਥਾਨਾਂ ਤੋਂ, ਬਹੁਤ ਸਾਰਿਆਂ ਦੇਸ਼ਾਂ ਤੋਂ, ਬਹੁਤ ਸਾਰਿਆਂ ਨਗਰਾਂ ਤੋਂ।
ਉਤਰੇ ਡੇਰੇ ਪਰੇ ਮਹਾਨ,
ਸ੍ਰੀ ਅਨੰਦਪੁਰ ਸਾਹਿਬ ਆਣ ਕੇ ਉਤਰਦੇ ਨੇ, ਬੜੇ ਡੇਰੇ ਪਏ ਹੋਏ ਨੇ ਅੱਜ ਵਾਂਗੂ ਜਿਵੇਂ ਅੱਜ ਕੱਲ ਗੁਰਦੁਆਰਿਆਂ ਵਿੱਚ ਵੱਡੀਆਂ ਵੱਡੀਆਂ ਸਰਾਵਾਂ ਨੇ, ਉਦੋਂ ਏਦਾਂ ਦਾ ਕੋਈ ਰਹਿਣ ਦਾ ਪ੍ਰਬੰਧ ਨਹੀਂ ਸੀ ਹੁੰਦਾ, ਉਦੋਂ ਤੰਬੂ ਕਨਾਤਾਂ ਹੀ ਬਾਹਰ ਖੁੱਲੇ ਵਿੱਚ ਲੱਗੀਆਂ ਹੁੰਦੀਆਂ ਸੀ, ਜੇ ਕੋਈ ਆਪਣਾ ਤੰਬੂ ਕਨਾਤ ਲੈ ਆਉਂਦਾ ਸੀ ਤਾਂ ਲਾ ਲੈਂਦਾ ਸੀ, ਜੇ ਕਿਸੇ ਕੋਲ ਆਪਣੀ ਤੰਬੂ ਕਨਾਤ ਨਹੀਂ ਸੀ ਹੁੰਦੀ ਉਹਨੂੰ ਗੁਰੂ ਘਰ ਵੱਲੋਂ ਤੰਬੂ ਕਨਾਤ ਦੇ ਦਿੱਤਾ ਜਾਂਦਾ ਸੀ, ਏਦਾਂ ਉਹਨਾਂ ਨੂੰ ਡੇਰੇ ਕਹਿੰਦੇ ਨੇ। ਜਿਵੇਂ ਕਾਬਲ ਤੋਂ ਸੰਗਤ ਆਈ ਉਹਨਾਂ ਨੇ ਆਪਣਾ ਵੱਖਰਾ ਇੱਕ ਜਗ੍ਹਾ ਤੇ ਡੇਰਾ ਕੀਤਾ ਹੋਇਆ, ਜਿਹੜੇ ਇਧਰੋਂ ਦੱਖਣ ਦਿਸ਼ਾ ਤੋਂ ਸੰਗਤ ਆਈ ਆ ਉਹਨਾਂ ਨੇ ਵੱਖਰਾ ਡੇਰਾ ਕੀਤਾ, ਰਹਿੰਦੇ ਮਿਲ ਕੇ ਹੀ ਨੇ ਸਾਰੇ, ਪਰ ਜਿੱਥੋਂ ਜਿੱਥੋਂ ਕੋਈ ਆਇਆ ਹੁੰਦਾ ਉਹਨਾਂ ਦੇ ਵੱਖੋ ਵੱਖਰੇ ਡੇਰੇ ਲੱਗ ਜਾਂਦੇ ਸਨ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਸਾਰੇ ਸੰਗਤਾਂ ਦੇ, ਸਿੱਖਾਂ ਦੇ, ਜਿਹੜੀਆਂ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਆਈਆਂ ਹਨ ਉਹਨਾਂ ਦੇ ਡੇਰੇ ਲੱਗੇ ਹੋਏ ਨੇ।
ਸਤਿਗੁਰ ਪੋਰ ਪੀਰ ਬੋਰ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਵਾਜੇ ਤੇ ਬੜੀ ਵੱਡੀ ਭੀੜ ਰਹਿੰਦੀ ਹੈ ਸੰਗਤਾਂ ਦੀ, ਬਹੁਤ ਵੱਡਾ ਭਾਰੀ ਇਕੱਠ ਗੁਰਸਿੱਖਾਂ ਦਾ ਰਹਿੰਦਾ ਹੈ।
ਰਾਜਨ ਕੇ ਵਕੀਲ ਥਿਰ ਲਹੈ,
ਬੜੇ ਬੜੇ ਰਾਜਿਆਂ ਦੇ ਵਕੀਲ ਮਹਾਰਾਜ ਜੀ ਦੇ ਕੋਲ ਆਉਂਦੇ ਨੇ, ਜਿਹੜੇ ਬਹੁਤ ਵੱਡੇ ਵੱਡੇ ਰਾਜੇ ਹਨ ਉਹਨਾਂ ਰਾਜਿਆਂ ਦੇ ਬਾਦਸ਼ਾਹਾਂ ਦੇ ਜਿਹੜੇ ਵਕੀਲ ਹਨ ਉਹ ਵੀ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆ ਕੇ ਮਹਾਰਾਜ ਜੀ ਕੋਲ ਖਲੋਤੇ ਰਹਿੰਦੇ ਹਨ।
ਪੀਰ ਬਾਜ਼ਾਰ ਵਿਖੇ ਬਹੁ ਨਰਕੀ,
ਔਰ ਅਨੰਦਪੁਰ ਸਾਹਿਬ ਦੇ ਜੋ ਬਾਜ਼ਾਰ ਹਨ ਜਿਨ੍ਹਾਂ ਬਾਜ਼ਾਰਾਂ ਵਿੱਚ ਭਾਂਤ ਭਾਂਤ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਵੱਖੋ ਵੱਖਰੀਆਂ ਵਸਤੂਆਂ ਦੀਆਂ, ਕਿਤੇ ਸੁਨਿਆਰੇ ਬੈਠੇ ਨੇ ਤੇ ਕਿਤੇ ਮਠਿਆਈ ਦੀਆਂ ਦੁਕਾਨਾਂ ਖੁੱਲੀਆਂ ਨੇ, ਕਿਤੇ ਕੱਪੜਿਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਕਿਤੇ ਖਾਣ ਪੀਣ ਦੀਆਂ ਵਸਤੂਆਂ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ, ਏਦਾਂ ਭਾਂਤ ਭਾਂਤ ਦੇ ਬਾਜ਼ਾਰ ਸਜੇ ਹੋਏ ਨੇ, ਔਰ ਉਹਨਾਂ ਬਾਜ਼ਾਰਾਂ ਦੇ ਵਿੱਚ ਵੀ ਭੀੜ ਇਕੱਠੀ ਨਜ਼ਰ ਆਉਂਦੀ ਹੈ। ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਵੇਂ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਸੰਗਤਾਂ ਹੁੰਦੀਆਂ ਨੇ, ਏਦਾਂ ਆਮ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤ ਨਿਤਾ ਪ੍ਰਤੀ ਹੀ ਇਤਨੀ ਸੰਗਤ ਉਨੀ ਨਹੀਂ ਕਹਿ ਸਕਦੇ, ਪਰ ਜਦੋਂ ਖਾਸ ਸਮਾਗਮ ਹੁੰਦੇ ਸਨ ਤੇ ਉਤਨੀ ਸੰਗਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੁਭਾਵਕ ਹੀ ਆ ਪਹੁੰਚਦੀ ਸੀ। ਤੋ ਇਸ ਪ੍ਰਕਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਜ਼ਿਆਦਾ ਇਕੱਠ ਹੈ। ਜਿਹੜੇ ਬਾਜ਼ਾਰ ਨੇ ਖੁੱਲੇ ਖੁੱਲੇ ਬਾਜ਼ਾਰ, ਉਹ ਵੀ ਸੰਗਤ ਨਾਲ ਭਰੇ ਹੋਏ ਖਚਾ ਖਚ ਨਜ਼ਰ ਆਉਂਦੇ ਹਨ।
ਦੇਸ਼ ਵਿਦੇਸ਼ੀ ਬੇਸਨ ਤਰਕੀ,
ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਸਿੱਖ ਨੇ ਔਰ ਉਥੋਂ ਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਰਹਿਣ ਵਾਲੀਆਂ ਜਿਹੜੀਆਂ ਵੇਸ ਧਰਾਵਾਂ ਹਨ, ਹੁਣ ਜਿਹੜੇ ਦੇਸ਼ ਵਿੱਚੋਂ ਕੋਈ ਆਉਂਦਾ ਉਥੋਂ ਦੀ ਪੁਸ਼ਾਕ ਵੱਖਰੀ ਹੁੰਦੀ, ਦੱਖਣ ਦੇਸ਼ ਵਿੱਚੋਂ ਆਉਂਦੇ ਨੇ ਉਹਨਾਂ ਦੀਆਂ ਪੁਸ਼ਾਕਾਂ ਹੋਰ ਢੰਗ ਦੀਆਂ ਹੁੰਦੀਆਂ, ਕੋਈ ਪੱਛਮ ਦਿਸ਼ਾ ਚੋਂ ਆਉਂਦਾ ਉਹਨਾਂ ਦੀਆਂ ਪੁਸ਼ਾਕਾਂ ਹੋਰ ਨੇ, ਉਹ ਸਾਰੀਆਂ ਵੱਖੋ ਵੱਖਰੀਆਂ ਪੁਸ਼ਾਕਾਂ ਵਾਲੇ ਏਦਾਂ ਬਹੁਤ ਸਾਰੇ ਸਿੱਖ ਸੰਗਤ ਚੱਲ ਕੇ ਆਉਂਦੀ। ਹਾਂ, ਜਿਹੜੀ ਫੌਜ ਮਹਾਰਾਜ ਜੀ ਨੇ ਤਿਆਰ ਕੀਤੀ ਹੈ ਉਹਨਾਂ ਦੀ ਪੁਸ਼ਾਕ ਇੱਕੋ ਜਿਹੀ ਹੈ, ਸਿਰਾਂ ਤੇ ਦੁਮਾਲੇ ਹਨ ਔਰ ਸਰੀਰਾਂ ਦੇ ਉੱਤੇ ਪਾਏ ਹੋਏ ਨੀਲੇ ਰੰਗ ਦੇ ਕੇਸਰੀ ਰੰਗ ਦੇ ਚੋਲੇ ਹਨ, ਸ਼ਸਤਰ ਨੇ ਗਾਤਰੇ ਪਾਏ ਹੋਏ ਉਹਨਾਂ ਦੇ। ਪਰ ਜਿਹੜੀ ਆਮ ਸੰਗਤ ਸੀ ਉਹਨਾਂ ਦੀਆਂ ਪੁਸ਼ਾਕਾਂ ਵੱਖੋ ਵੱਖਰੀਆਂ ਢੰਗ ਦੀਆਂ ਨੇ, ਜਿਹੜੇ ਦੇਸ਼ ਤੋਂ ਆਉਂਦੇ ਨੇ ਉਸੇ ਦੇਸ਼ ਦੀਆਂ ਪੁਸ਼ਾਕਾਂ ਉਹਨਾਂ ਨੇ ਧਾਰਨ ਕੀਤੀਆਂ ਹੋਈਆਂ ਨੇ।
ਵਧਿਓ ਅਨੰਦਪੁਰਾ ਵੱਡ ਨਗਰ,
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਭਾਰੀ ਇਕੱਠ ਹੋਇਆ, ਬਹੁਤ ਸਾਰੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਕੱਠੀਆਂ ਹੋਈਆਂ ਹਨ।
ਆਵੇ ਚਲੇ ਸਿੱਖ ਦਿਸ਼ ਸਗਰੰ,
ਸਾਰੇ ਪਾਸਿਆਂ ਦੇ ਸਿੱਖ ਜਿਹੜੇ ਹਨ ਉਹ ਚੱਲ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਨੇ।
ਨਿਕਟ ਨਿਕਟ ਤ੍ਰਿਣ ਕਤੋਂ ਨਾ ਰਹੇ,
ਹੁਣ ਘੋੜੇ ਬੜੇ ਸੀ, ਫਿਰ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਦੇ ਘੋੜੇ ਹੋਣੇ, ਬਲਦ ਹੋਣੇ, ਗੱਡਿਆਂ ਤੇ ਵੀ ਸੰਗਤ ਆਉਂਦੀ ਸੀ ਉਹਨਾਂ ਦੇ ਬਲਦ ਆਦਿਕ ਵੀ ਹੋਣੇ। ਤੋ ਹੁਣ ਸ੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਦੂਣ ਸੀ, ਜਿਹੜਾ ਇਲਾਕੇ ਚ ਅਨੰਦਪੁਰ ਸਾਹਿਬ ਵਸਿਆ ਹੋਇਆ ਸੀ, ਨੇੜੇ ਨੇੜੇ ਪਸ਼ੂਆਂ ਦੇ ਖਾਣ ਵਾਸਤੇ ਘਾਹ ਨਹੀਂ ਰਿਹਾ। ਹੁਣ ਪਸ਼ੂ ਜ਼ਿਆਦਾ ਸਨ, ਘੋੜੇ ਬਹੁਤ ਜ਼ਿਆਦਾ ਸਨ, ਘਾਹ ਕਿੰਨਾ ਕੁ ਸੀ ਉੱਥੇ ਦੂਣ ਦੇ ਇਲਾਕੇ ਵਿੱਚ, ਜਿੰਨਾ ਕੁ ਘਾਹ ਹੈ ਸੀ ਉਹ ਸਮਾਪਤ ਹੋ ਗਿਆ, ਨੇੜੇ ਤੇੜੇ ਪਸ਼ੂਆਂ ਦੇ ਖਾਣ ਜੋਗੇ ਘਾਹ ਨਹੀਂ ਰਿਹਾ।
ਖੋਜਤ ਤਿਸੀ ਦੂਣ ਕੋ ਲਹੇ,
ਉਸ ਦੂਣ ਦੇ ਵਿੱਚ ਘਾਹ ਲੱਭਦੇ ਨੇ ਸਿੱਖ, ਪਰ ਘਾਹ ਕਿਤੇ ਕਿਤੇ ਮਿਲਦਾ, ਟਾਵਾਂ ਟਾਵਾਂ ਘਾਹ ਹੁੰਦਾ, ਉਥੋਂ ਘਾਹ ਲਿਆਉਂਦੇ ਨੇ ਪਰ ਘਾਹ ਪੂਰਾ ਨਹੀਂ ਹੁੰਦਾ। ਘਾਹ ਪੱਠਾ ਜਿਹੜਾ ਹੈ ਉਹ ਪਸ਼ੂਆਂ ਵਾਸਤੇ ਜਾਨਵਰਾਂ ਵਾਸਤੇ ਪੂਰਾ ਨਹੀਂ ਹੁੰਦਾ।
ਸ਼ੁੱਧਤ ਰਹਿਤ ਕੋਰੇ ਗਨ ਹਾਥੀ,
ਹੁਣ ਮਹਾਰਾਜ ਜੀ ਦੇ ਜਿਹੜੇ ਫੌਜਾਂ ਦੇ ਘੋੜੇ ਨੇ, ਹਾਥੀ ਨੇ, ਬਲਦ ਨੇ, ਉਹ ਹੁਣ ਭੁੱਖੇ ਰਹਿਣ ਲੱਗ ਪਏ। ਜਦੋਂ ਘਾਹ ਹੀ ਨਹੀਂ ਪੇਟ ਭਰ ਕੇ ਖਾਣ ਨੂੰ ਮਿਲਦਾ, ਥੋੜਾ ਥੋੜਾ ਘਾਹ ਮਿਲਦਾ, ਹੁਣ ਉਹ ਭੁੱਖੇ ਰਹਿਣ ਲੱਗੇ ਨੇ, ਖਾਣ ਨੂੰ ਪੂਰਾ ਘਾਹ ਜਾਨਵਰਾਂ ਨੂੰ ਨਹੀਂ ਪਿਆ ਮਿਲਦਾ।
ਚਾਰਾ ਅਲਪ ਆਏ ਬਨ ਸਾਥੀ,
ਹੁਣ ਚਾਰਾ ਜਿਹੜਾ ਹੈ ਉਹ ਥੋੜਾ ਹੱਥ ਵਿੱਚ ਆਉਂਦਾ, ਨਾਲ ਦੇ ਬਨਾਂ ਦੇ ਵਿੱਚੋਂ ਜਿਹੜੇ ਜੰਗਲ ਨੇ ਉਹਦੇ ਵਿੱਚੋਂ ਵੀ ਥੋੜਾ ਚਾਰਾ ਥੋੜਾ ਘਾਹ ਮਿਲਦਾ ਹੈ।
ਮਿਲਿਓ ਖਾਲਸਾ ਇੱਕ ਦਿਨ ਗਰਜੀ,
ਹੁਣ ਜਿਹੜੇ ਲੋੜਵੰਦ ਸਨ ਗਰਜ ਵਾਸਤੇ ਸਿੰਘ ਇਕੱਠੇ ਹੋਏ, ਇਕੱਠੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਏ।
ਮਰਜੀ ਲਖੀ ਗੁਜਾਰਤ ਅਰਜੀ,
ਸਤਿਗੁਰਾਂ ਦੀ ਮਰਜ਼ੀ ਜਾਣ ਕੇ ਮਹਾਰਾਜ ਜੀ ਦੀ ਆਗਿਆ ਲੈ ਕੇ ਫਿਰ ਉਹਨਾਂ ਸਿੰਘਾਂ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਸੁਣੀਐ ਸ਼੍ਰੀ ਸਤਿਗੁਰ ਮਹਾਰਾਜਾ,
ਕਹਿਣ ਲੱਗੇ ਹੇ ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੇ ਚਰਣਾਂ ਵਿੱਚ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ ਹਾਂ।
ਨਿਕਟ ਨਾ ਰਹਿਓ ਹਾਥੀਆਂ ਨ ਖਾਜਾ,
ਮਹਾਰਾਜ ਜੀ ਨੇੜੇ ਤੇੜੇ ਹਾਥੀਆਂ ਦੇ ਖਾਣ ਵਾਸਤੇ ਘਾਹ ਪੱਠਾ ਨਹੀਂ ਰਿਹਾ, ਜਾਨਵਰਾਂ ਦੇ ਘੋੜਿਆਂ ਦੇ ਖਾਣ ਵਾਸਤੇ ਘਾਹ ਪੱਠਾ ਨਹੀਂ ਰਿਹਾ, ਦੂਣ ਸਾਰੀ ਖਾਲੀ ਹੋ ਚੁੱਕੀ ਹੈ। ਮਹਾਰਾਜ ਨੇੜੇ ਤੇੜੇ ਹਾਥੀਆਂ ਦੇ ਖਾਣ ਵਾਸਤੇ ਜਾਂ ਹੋਰ ਜਿਹੜੇ ਜਾਨਵਰ ਪਸ਼ੂ ਨੇ ਉਹਨਾਂ ਦੇ ਖਾਣ ਵਾਸਤੇ ਚਾਰਾ ਨਹੀਂ ਰਿਹਾ।
ਤਿਮਹੀ ਤ੍ਰਿਣ ਨਾ ਤੁਰੰਗਮ ਕੇਰੇ,
ਨਾ ਤਾਂ ਹਾਥੀਆਂ ਦਾ ਖਾਜਾ ਮਿਲਦਾ, ਹੁਣ ਹਾਥੀ ਜਿਹੜੇ ਨੇ ਉਹ ਪਰੋੜ ਚਾਰਾ ਹੋਵੇ ਉਹ ਖਾਂਦੇ ਨੇ, ਜਿਹੜਾ ਪੱਕਿਆ ਹੋਇਆ ਜਿਵੇਂ ਚਰੀ ਆਦਿਕ ਏਦਾਂ ਦੀਆਂ ਚੀਜ਼ਾਂ, ਗੰਨੇ ਆਦਿਕ, ਹੁਣ ਏਦਾਂ ਦਾ ਚਾਰਾ ਨਾ ਹਾਥੀਆਂ ਦਾ ਮਿਲਦਾ ਹੈ ਤੇ ਨਾ ਹੀ ਮਹਾਰਾਜ ਜੀ ਘੋੜਿਆਂ ਵਾਸਤੇ ਕੋਈ ਘਾਹ ਪੱਠਾ ਲੱਭਦਾ। ਤ੍ਰਿਣ ਨਾਮ ਹੈ ਘਾਹ ਦਾ, ਘੋੜਿਆਂ ਵਾਸਤੇ ਵੀ ਮਹਾਰਾਜ ਦੀ ਜਿਹੜਾ ਘਾਹ ਪੱਠਾ ਹੈ ਉਹ ਨਹੀਂ ਲੱਭਦਾ, ਉਹ ਨਹੀਂ ਮਿਲਦਾ।
ਨੈ ਪਾਈਅਤ ਹੈ ਕਿਤੋਂ ਨੇੜੇ,
ਨੇੜੇ ਤੇੜੇ ਕਿਤੇ ਵੀ ਸਾਨੂੰ ਘੋੜਿਆਂ ਦਾ ਆਹਾਰ, ਹਾਥੀਆਂ ਦਾ ਆਹਾਰ ਜਾਂ ਬਲਦਾਂ ਵਾਸਤੇ, ਬੈਲਾਂ ਵਾਸਤੇ ਜਿਹੜਾ ਘਾਹ ਪੱਠਾ ਚਾਹੀਦਾ। ਫਿਰ ਪਸ਼ੂ ਵੀ ਰੱਖੇ ਹੋਏ ਸੀ ਦੁੱਧ ਵਾਲੇ, ਉਹਨਾਂ ਪਸ਼ੂਆਂ ਵਾਸਤੇ ਵੀ ਮਹਾਰਾਜ ਜੀ ਚਾਰਾ ਨਹੀਂ ਲੱਭਦਾ।
ਰਹੇ ਛੁਦਤ ਗਜ ਬਾਜ ਸੋ ਦੁਰਬਲ,
ਮਹਾਰਾਜ ਜੀ ਆਪ ਜੀ ਦੇ ਘੋੜੇ ਤੇ ਹਾਥੀ ਹੁਣ ਦੁਰਬਲ ਹੋ ਰਹੇ ਨੇ, ਕਿਉਂਕਿ ਭੁੱਖੇ ਰਹਿੰਦੇ ਨੇ, ਖਾਣ ਨੂੰ ਪੂਰਾ ਘਾਹ ਨਹੀਂ ਮਿਲਦਾ ਤੇ ਭੁੱਖੇ ਰਹਿਣ ਕਰਕੇ ਮਹਾਰਾਜ ਜੀ ਉਹ ਦਿਨ ਪ੍ਰਤੀ ਦਿਨ ਦੁਰਬਲ ਹੋ ਰਹੇ ਨੇ, ਕਮਜ਼ੋਰ ਹੋ ਰਹੇ ਨੇ।
ਤੁਮ ਬਿਨ ਕਹੇ ਨਾ ਜਾਏ ਅਨੰਤ ਬਲ,
ਮਹਾਰਾਜ ਜੀ ਘਾਹ ਪੱਠਾ ਤਾਂ ਨੇੜੇ ਤੇੜੇ, ਅਸੀਂ ਜਿਹੜੀਆਂ ਦੂਜੀਆਂ ਦੂਣਾ ਨੇ ਉਹ ਰਾਜਿਆਂ ਦੀਆਂ ਰਿਆਸਤਾਂ ਸੀ ਨਾ ਨੇੜੇ, ਉਥੋਂ ਅਸੀਂ ਜਾ ਕੇ ਲਿਆ ਸਕਦੇ ਹਾਂ, ਪਰ ਮਹਾਰਾਜ ਜੀ ਤੁਹਾਡੀ ਆਗਿਆ ਤੋਂ ਬਿਨਾਂ ਨਹੀਂ ਅਸੀਂ ਜਾ ਸਕਦੇ। ਜਾਈਏ ਤਾਂ ਸਹੀ, ਅਸੀਂ ਜਿਹੜੇ ਹੋਰ ਨੇੜੇ ਤੇੜੇ ਪਿੰਡ ਨੇ ਉਹਨਾਂ ਪਿੰਡਾਂ ਵਿੱਚੋਂ ਘਾਹ ਵੱਢ ਲਿਆਈਏ, ਜਿਹੜੇ ਰਾਜਿਆਂ ਦੇ ਮਤਹਿਤ ਨੇ, ਰਾਜਿਆਂ ਦੇ ਅਧੀਨ ਨੇ, ਜਿਹੜੀ ਸੀਮਾ ਰਾਜਿਆਂ ਦੀ ਹੈ ਉਥੋਂ ਜਾ ਕੇ ਅਸੀਂ ਘਾਹ ਪੱਠਾ ਲਿਆ ਸਕਦੇ ਹਾਂ, ਪਰ ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾਂ ਅਸੀਂ ਨਹੀਂ ਜਾ ਸਕਦੇ।
ਮਰਦਨ ਦੂਨ ਭਾਈ ਸਭ ਨੇੜੇ,
ਜਿਹੜੀ ਨੇੜੇ ਨੇੜੇ ਮਹਾਰਾਜ ਜੀ ਦੂਣ ਹੈ ਉਹਦੇ ਵਿੱਚੋਂ ਸਾਰਾ ਘਾਹ ਜਿਹੜਾ ਹੈ, ਤ੍ਰਿਣ ਹੈ, ਉਹ ਮੁੱਕ ਚੁੱਕਾ ਹੈ।
ਮਰਦਨ ਦੂਣ ਭਾਈ ਸਭ ਨੇੜੇ, ਨਿਤ ਆਮਦ ਗਜ ਹਯਨ ਕਨੇਰੇ,
ਮਹਾਰਾਜ ਜੀ ਜਿਹੜੀ ਨੇੜੇ ਦੀ ਆਪਣੀ ਦੂਣ ਹੈ ਇਹ ਤਾਂ ਮਹਾਰਾਜ ਜੀ ਸਾਰੀ ਖਾਲੀ ਹੋ ਚੁੱਕੀ, ਘਾਹ ਨਹੀਂ ਕਿਤੇ ਮਿਲਦਾ, ਕਿਉਂਕਿ ਰੋਜ਼ ਸੈਂਕੜੇ ਹਾਥੀ ਆਉਂਦੇ ਨੇ, ਘੋੜੇ ਆਉਂਦੇ ਨੇ, ਆਪਣੇ ਸੈਂਕੜੇ ਹਾਥੀ ਘੋੜੇ ਨੇ, ਫਿਰ ਜਿਹੜੀ ਸੰਗਤ ਆਉਂਦੀ ਆ ਉਹਨਾਂ ਦੇ ਵੀ ਘੋੜੇ ਆਦਿਕ ਆਉਂਦੇ ਨੇ, ਪਸ਼ੂ ਆਉਂਦੇ ਨੇ ਮਹਾਰਾਜ, ਇਸ ਕਰਕੇ ਨੇੜੇ ਤੇੜੇ ਹੁਣ ਕਿਤੇ ਘਾਹ ਪੱਠਾ ਨਹੀਂ ਰਿਹਾ।
ਇਸ ਕਾਰਨ ਹਮ ਪਾਖੀ ਅਰਜੀ,
ਇਸ ਕਰਕੇ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਆਏ ਹਾਂ।
ਕਰੇ ਖਾਲਸਾ ਰਾਵਰ ਮਰਜੀ,
ਮਹਾਰਾਜ ਹੁਣ ਅੱਗੇ ਖਾਲਸਾ ਪੰਥ ਉਸੇ ਤਰ੍ਹਾਂ ਕਰੇ ਜਿਵੇਂ ਆਪ ਜੀ ਦੀ ਮਰਜ਼ੀ ਹੋਵੇ, ਮਹਾਰਾਜ ਜੀ ਜਿਵੇਂ ਆਪ ਜੀ ਦੀ ਆਗਿਆ ਹੋਵੇ।
ਕੀਰਤਪੁਰ ਅਨੰਦਪੁਰ ਸਾਰੇ,
ਕੀਰਤਪੁਰ ਸਾਹਿਬ ਦੇ ਵਿੱਚ, ਇਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਾਰੇ ਇਲਾਕੇ ਵਿੱਚ, ਅਨੰਦਪੁਰ ਸਾਹਿਬ ਕਿਉਂਕਿ ਕੀਰਤਪੁਰ ਵੀ ਗੁਰੂ ਕੀ ਨਗਰੀ ਹੈ, ਅਨੰਦਪੁਰ ਸਾਹਿਬ ਵੀ ਸਤਿਗੁਰਾਂ ਦੀ ਨਗਰੀ ਹੈ, ਮਹਾਰਾਜ ਜੀ ਕੀਰਤਪੁਰ ਸਾਹਿਬ ਤੱਕ, ਅਨੰਦਪੁਰ ਸਾਹਿਬ ਦੇ ਸਾਰੇ ਇਲਾਕੇ ਵਿੱਚ
ਸੰਗਤ ਵਿਚਰਤ ਗਿਰਨ ਕਿਨਾਰੇ,
ਪਹਾੜਾਂ ਦੇ ਕਿਨਾਰੇ ਕਿਨਾਰੇ ਸੰਗਤਾਂ ਵਿਚਰਦੀਆਂ ਨੇ, ਕੀਰਤਪੁਰ ਸਾਹਿਬ ਤੱਕ ਸੰਗਤਾਂ ਦੇ ਮਹਾਰਾਜ ਜੀ ਪੜਾਅ ਲੱਗੇ ਹੋਏ ਨੇ, ਅਨੰਦਪੁਰ ਸਾਹਿਬ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਸੰਗਤਾਂ ਦਾ ਫੈਲਾਵ ਹੈ।
ਤਿਮਈ ਸਿੰਘਨ ਕੋ ਦਲ ਹੋਆ,
ਇਸੇ ਤਰ੍ਹਾਂ ਮਹਾਰਾਜ ਜੀ ਸਿੰਘਾਂ ਦਾ ਵੀ ਦਲ ਹੈ, ਉਧਰ ਸੰਗਤਾਂ ਦੇ ਉਤਾਰੇ ਨੇ, ਉਧਰ ਖਾਲਸੇ ਦਾ ਸਿੰਘਾਂ ਦਾ ਦਲ ਪੰਥ ਹੈ।
ਵਿਚਰੇ ਵਹਿਰ ਅਖੇਰਨ ਜੋਆ,
ਔਰ ਅਸੀਂ ਸ਼ਿਕਾਰ ਖੇਡਣ ਵਾਸਤੇ ਆਪ ਜੀ ਦੇ ਸਿੰਘ ਬਾਹਰ ਵਿਚਰਦੇ ਨੇ ਔਰ ਬਾਹਰ ਵਿਚਰ ਕੇ ਵੇਖਦੇ ਹਨ।
ਸ਼੍ਰੀ ਕਲ ਗੀਤਾਰ ਗੁਣ ਗਨ ਖਾਨੀ,
ਤੇ ਮਹਾਰਾਜ ਜੀ ਇਸ ਕਰਕੇ ਘਾਹ ਤਾਂ ਦੂਰ ਹੈ ਥੋੜਾ ਜਿਹਾ, ਰਾਜੇ ਭੀਮ ਚੰਦ ਦੇ ਇਲਾਕੇ ਚ ਜਾਣਾ ਪਏਗਾ, ਜਾਂ ਜਿਹੜੇ ਦੂਸਰੇ ਰਾਜੇ ਨੇ ਉਹਨਾਂ ਰਾਜਿਆਂ ਦੇ ਇਲਾਕੇ ਵਿੱਚੋਂ ਜਾ ਕੇ ਘਾਹ ਪੱਠਾ ਤਾਂ ਵੱਢ ਕੇ ਲਿਆ ਸਕਦੇ ਹਾਂ, ਪਰ ਮਹਾਰਾਜ ਜੀ ਉਹਦੇ ਵਾਸਤੇ ਸਾਨੂੰ ਤੁਹਾਡੀ ਆਗਿਆ ਚਾਹੀਦੀ ਹੈ। ਜਦੋਂ ਇਸ ਤਰ੍ਹਾਂ ਖਾਲਸੇ ਨੇ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ, ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੋ ਗੁਣਾਂ ਦੀ ਖਾਨ ਹਨ,
ਸੁਣੀ ਖਾਲਸੇ ਕੀ ਅਸਬਾਨੀ,
ਸਰਬੱਤ ਪੰਥ ਖਾਲਸੇ ਦੀ ਇਹ ਬੇਨਤੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੁਣੀ ਹੈ।
ਅਵਨੀ ਪਾਰ ਨਿਵਾਰਨ ਹੇਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਇਸ ਧਰਤੀ ਦਾ ਭਾਰ ਨਿਵਾਰਨ ਵਾਲੇ ਹਨ, ਧਰਤੀ ਤੇ ਭਾਰ ਕਾਹਦਾ, ਧਰਤੀ ਤੇ ਭਾਰ ਹੈ ਅਕਿਰਤ ਕਣ ਲੋਕਾਂ ਦਾ, ਭਾਰੇ ਪੋਈ ਅਕਿਰਤ ਕਣ ਮੰਦੇ ਹੋ ਮੰਦੇ, ਇਸ ਧਰਤੀ ਤੇ ਭਾਰ ਪਾਪੀਆਂ ਦਾ ਹੈ, ਇਸ ਧਰਤੀ ਤੇ ਭਾਰ ਜ਼ਾਲਮਾਂ ਦਾ ਹੈ, ਜ਼ੁਲਮ ਕਰਨ ਵਾਲਿਆਂ ਦਾ ਹੈ, ਔਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਉਸ ਭਾਰ ਨੂੰ ਨਿਵਾਰਨ ਵਾਲੇ ਨੇ, ਉਸ ਭਾਰ ਨੂੰ ਨਿਵਰਤ ਕਰਨ ਵਾਲੇ ਹਨ।
कालन कनो जंग रिप खेत
और मैदाने जंग दे विच वैरियां नाल युद्ध भूमि विच बहुत भारी जंग करन लई महाराज गुरु कलगीधर पातशाह जी हर वेले हर वक्त सुचेत रहिंदे हन।
सिंगन को संगर सिख रावन
कलगीधर जी अपने सिंघां नू जंग सिखाउण वास्ते कि मेरे खालसे नू जंग युद्ध सिखाना लुटमार करनी भी खालसे नू आउणी चाहीदी है। लुटमार दा मतलब है कि दुश्मन दे इलाके विच जाके उहनां दीआं अखां दे सामने जाके घा पट्ठा चुक के लै आउणा जां वढ के लै आउणा ता जो अपने पशुआं नू जानवरां नू पालिया जा सके। हुण जंग युद्ध दी नीति अपने खालसे नू सिखाउण वास्ते
दीन राज को तेज वधावन
और अपने खालसे नू राज देण वास्ते और अपने खालसे पंथ दा तेज प्रताप वधाउण वास्ते
तेग तेग मैं फतेह करन को लेन बचाए जो गए शरण को
और देग ते तेग दे विच अपने खालसे नू फतेह करन दी सिखाई सिखाण वास्ते फतेह करन दी विधि सिखाउण वास्ते और फिर जंग दे मैदान विच लड़ के दुश्मना दे उत्ते जित प्राप्त करन दी विधि सिखाउण वास्ते और जेड़ा शरण विच आवे शरण विच आए नू रखण वास्ते खालसे नू सारी मर्यादा महाराज गुरु कलगीधर जी सिखाना चाहुंदे हन।
कन सुर सो गर जेर पहानी
जिवें बदल गरजदा ना बदल दी गरज बड़ी डूंगी हुंदी है जदों बदल गरजदा ते कितनी डूंगी आवाज हुंदी है बदल दे गरजण दी कहिंदे जैसे बदल गरजदा ते बड़ी डूंगी गंभीर आवाज हुंदी है ना एदां दी गैर गंभीर आवाज विच महाराज गुरु कलगियां वाले चोजी प्रीतम पातशाह जी बोले हन।
कई खालसे सोइम बानी
महाराज जी सर्वत पंथ खालसे नू बोले ए बचन महाराज जी ने कहे
सुत परवार बदत है ज्यों ज्यों जल सम तरनी पसर है त्यों त्यों।
महाराज जी कहंदे खालसा जी जिवें पुत्र ते फिर अगे पुत्रां दा परिवार जिवें जिवें वधदा है ना ते फिर उहदा फैलाओ हुंदा है पहला पुत्र हुंदे ने फिर अगे पोतरे पड़पोतरियां दा परिवार फिर वधदा ही है ना घटदा थोड़ी है। एक बाप दे अगे पंज पुत्र हुंदे ने पंजां दे अगे फिर पंज पंज पुत्र होण किवें फैलाओ हुंदा है किवें फैलाओ वधदा है। महाराज जी कहंदे इस प्रकार नाल जिवें पुत्र तो बाद अगे परिवार वधदा है ते जिवें जिवें परिवार वधदा फिर वह इस तरह फैलदा धरती दे उत्ते कहंदे जिवें पानी धरती दे उत्ते बहुता हो के फैलना शुरू हो जांदा थोड़ा पानी होवे थोड़ी जगह ते रहिंदा पर वह पानी वधन लग पे ना बाढ़ आ जाए पिछों मीह पैण लग पे पानी जिवें जिवें वधदा है फिर वह अगे अगे धरती मलनी शुरू कर दिंदा है पहला थोड़े जे इलाके च हुंदा है फिर पानी वधदा फिर होर इलाका अपने विच लै लैंदा फिर होर इलाका अपने विच इदां पानी वधदा वधदा अगे अगे जाके ना बहुत सारी धरती नूं अपने कब्जे विच करना शुरू कर दिंदा है।
एक दून अब कहां बिचारी पसरे सिंह तरा मैं सारी।
महाराज जी कहंदे खालसा जी हुण एक छोटी जी जिहड़ी दून है श्री आनंदपुर साहब दी ए छोटी जी दून विच नहीं सरना हुण खालसे दा क्योंकि हुण खालसा वध रहा है ते सहजे सहजे इतना वधेगा कि खालसे दा तां सरेगा जदों सारी धरती खालसे दी हो जाएगी। जदों सारी धरनी सारी धरती दे उत्ते खालसे पंथ दा पसारा वधेगा खालसा पंथ वधे फुलेगा एदा खालसे दा फैलाओ होवेगा।
अपर दून मैं चढ़ गमनी जै
खालसा जी जे एक दून दे विच नहीं सरदा ते दूजियां दूणा केड़ियां किसे दियां ने ओह भी अपणियां ने ਕਿਉਂਕਿ ਜਿੱਥੇ ਖਾਲਸਾ ਖਲੋ ਜੇ ਉਹ ਧਰਤੀ ਫਿਰ ਖਾਲਸੇ ਦੀ ਹੈ, ਉਹ ਧਰਤੀ ਫਿਰ ਖਾਲਸੇ ਦੀ ਹੈ। ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਆ ਖਾਲਸੇ ਨੂੰ, ਹੰਨੇ ਹੰਨੇ ਦੀ। ਹੰਨੇ ਹੰਨੇ ਦੀ ਪਾਤਸ਼ਾਹੀ ਦਾ ਮਤਲਬ ਹੈ ਘੋੜੇ ਦੀ ਕਾਠੀ ਤੇ ਬੈਠਾ ਹੈ, ਜਿਸ ਜਗ੍ਹਾ ਤੇ ਖਲੋਤਾ, ਜੰਗਲ ਵਿੱਚ ਹੈ, ਸ਼ਹਿਰ ਵਿੱਚ ਹੈ, ਕਿਤੇ ਵੀ ਖਲੋਤਾ, ਜਿੱਥੇ ਖਲੋਤਾ ਫਿਰ ਉਹ ਧਰਤੀ ਖਾਲਸੇ ਦੀ ਹੈ, ਉਹ ਹੰਨੇ ਹੰਨੇ ਦੀ ਪਾਤਸ਼ਾਹੀ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਇੱਕ ਦੂਣ ਚ ਨਹੀਂ ਸਰਨਾ, ਜਿਹੜੀਆਂ ਹੋਰ ਨੇੜੇ ਤੇੜੇ ਦੀਆਂ ਦੂਣਾਂ ਨੇ ਹੁਣ ਉਹਨਾਂ ਵਿੱਚ ਮੱਲਾਂ ਮਾਰੋ, ਉਹਨਾਂ ਦੂਣਾਂ ਵਿੱਚ ਜਾਓ। ਹੁਣ ਤੁਸੀਂ ਵੱਧ ਗਏ, ਪਹਿਲਾਂ ਇੱਕ ਪੁੱਤਰ ਸੀ, ਹੁਣ ਅੱਗੇ ਕਈ ਪੁੱਤਰ ਹੋ ਗਏ ਨੇ, ਹੁਣ ਪਰਿਵਾਰ ਵੱਧ ਗਿਆ ਖਾਲਸੇ ਦਾ, ਹੁਣ ਹੋਰ ਦੂਣਾਂ ਦੇ ਵਿੱਚ ਜਾ ਕੇ ਹੱਲਾ ਕਰੋ।
ਸਾਵਧਾਨ ਸ਼ਸਤਰਨ ਧਰ ਲੀਜੈ,
ਸਾਵਧਾਨ ਹੋ ਕੇ ਜਾਇਆ ਜੇ ਕਿਤੇ, ਏਦਾਂ ਨੀ ਢਿੱਲੇ ਪੈ ਕੇ ਨੀ ਜਾਣਾ ਦੂਸਰੀ ਦੂਣ ਦੇ ਵਿੱਚ, ਕਿਉਂਕਿ ਜਦੋਂ ਦੂਜੀਆਂ ਦੂਣਾਂ ਚ ਜਾਓਗੇ, ਰਾਜਿਆਂ ਪਹਾੜੀ ਰਾਜਿਆਂ ਦੀਆਂ ਦੂਣਾਂ ਚ ਜਾਂ ਪਹਾੜੀਆਂ ਦੀਆਂ ਦੂਣਾਂ ਵਿੱਚ, ਤੇ ਉੱਥੇ ਤੁਹਾਡੇ ਨਾਲ ਜੰਗ ਵੀ ਹੋਣਗੇ, ਉਹ ਅੱਗੋਂ ਸ਼ਸਤਰ ਲੈ ਕੇ ਵੀ ਆਉਣਗੇ ਲੜਨ ਵਾਸਤੇ ਤੁਹਾਡੇ ਨਾਲ। ਇਸ ਕਰਕੇ ਤੁਸੀਂ ਸਾਵਧਾਨ ਹੋ ਕੇ, ਪਹਿਲਾਂ ਹੀ ਸਾਵਧਾਨ ਹੋ ਕੇ, ਚੁਕੰਨੇ ਹੋ ਕੇ ਉਹਨਾਂ ਦੂਣਾਂ ਵਿੱਚ ਜਾਣਾ ਹੈ।
ਜੈ ਤ੍ਰਿਣ ਹੇਰੋ ਹਰੇ ਕਿਸੂ ਕੇ,
ਜਿੱਥੇ ਤੁਹਾਨੂੰ ਹਰਾ ਘਾਹ ਨਜ਼ਰ ਆਵੇ, ਜਿੱਥੇ ਤੁਹਾਨੂੰ ਘਾਹ ਪੱਠਾ ਜਿਸ ਦੂਣ ਦੇ ਵਿੱਚ ਨਜ਼ਰ ਆਵੇ,
ਤਹਾਂ ਖਾਲਸੇ ਕੋ ਦਲ ਢੂਕੇ,
ਉੱਥੇ ਹੀ ਖਾਲਸੇ ਦਾ ਦਲ ਪਹੁੰਚਾ ਦਿਓ, ਸਿੰਘਾਂ ਦੇ ਘੋੜੇ ਉੱਥੇ ਹੀ ਬੰਨ ਦਿਓ ਜਿੱਥੇ ਤੁਹਾਨੂੰ ਘਾਹ ਪੱਠਾ ਨਜ਼ਰ ਆਵੇ, ਚੰਗੀ ਤਰ੍ਹਾਂ ਰਜਾਓ ਘੋੜਿਆਂ ਨੂੰ, ਉੱਥੋਂ ਘਾਵਾਂ ਦੀਆਂ ਪੰਡਾਂ ਬੰਨ ਕੇ ਵਾਪਸ ਫਿਰ ਆਨੰਦਪੁਰ ਸਾਹਿਬ ਆ ਜਾਓ। ਮਹਾਰਾਜ ਜੀ ਕਹਿੰਦੇ ਓਨੇ ਨੂੰ ਇੱਧਰ ਦੀ ਦੂਣ ਵੀ ਹਰੀ ਹੋ ਜਾਏਗੀ, ਇੰਨਾ ਚਿਰ ਤੁਸੀਂ ਜਿਹੜੀਆਂ ਹੋਰ ਦੂਣਾਂ ਨੇ ਆਲੇ ਦੁਆਲੇ ਇਲਾਕੇ ਦੀਆਂ, ਦੂਣ ਖਾਲਸਾ ਜੀ ਪਹਾੜਾਂ ਦੀ ਜਿਹੜੀ ਵਿਚਕਾਰਲੀ ਜਗ੍ਹਾ ਹੁੰਦੀ ਹੈ ਨਾ, ਦੋ ਪਹਾੜਾਂ ਦੇ ਵਿਚਕਾਰ ਦੀ ਜਗ੍ਹਾ, ਖਾਲੀ ਜਗ੍ਹਾ ਜਿੱਥੇ ਨੀਵਾਂ ਥਾਂ ਹੋਵੇ ਉਹਨੂੰ ਦੂਣ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਹੋਰ ਜਿਹੜੀਆਂ ਦੂਣਾਂ ਨੇ ਉੱਥੇ ਜਾਓ, ਜਿੱਥੇ ਘਾਹ ਪੱਠਾ ਨਜ਼ਰ ਆਵੇ ਉੱਥੇ ਜਾ ਕੇ ਦਲ ਖਾਲਸਾ ਢੁੱਕ ਜਾਵੇ।
ਬਹੁਰ ਖੇਤ ਲੈ ਹੋ ਬਾਡ ਉਠਾਈ,
ਔਰ ਵੱਢ ਲਓ ਖੇਤਾਂ ਦੇ ਖੇਤ, ਜਿੱਥੇ ਘਾਹ ਪੱਠਾ ਨਜ਼ਰ ਆਵੇ ਉਹ ਘਾਹ ਪੱਠਾ ਵੱਢ ਲਓ, ਇਹ ਨਾ ਵੇਖਿਓ ਕਿ ਕਿਸੇ ਰਾਜੇ ਦਾ ਹੈ ਤੇ ਅਸੀਂ ਇਹ ਘਾਹ ਪੱਠੇ ਨਹੀਂ ਵੱਢਣੇ। ਮਹਾਰਾਜ ਜੀ ਕਹਿੰਦੇ ਜਿੱਥੇ ਜਾ ਕੇ ਤੁਹਾਡਾ ਚਿੱਤ ਕਰੇ, ਸਾਰੀ ਧਰਤੀ ਖਾਲਸੇ ਦੀ ਹੈ, ਹਰ ਜਗ੍ਹਾ ਤੇ ਖਾਲਸੇ ਦਾ ਬੋਲਬਾਲਾ ਹੋਣਾ, ਇਸ ਕਰਕੇ ਜਿੱਥੇ ਤੁਹਾਡਾ ਚਿੱਤ ਕਰੇ ਉੱਥੋਂ ਘਾਹ ਵੱਢ ਲਓ।
ਗਜ ਬਾਜਨ ਚਾਰੋਂ ਸਮੁਦਾਈ,
ਜਿੱਥੇ ਚਾਹੇ ਮਰਜ਼ੀ ਤੁਹਾਡੀ ਇੱਛਾ ਹੋਵੇ, ਚਾਰੇ ਪਾਸਿਆਂ ਵਿੱਚ ਜਿੱਥੇ ਮਰਜ਼ੀ ਹਾਥੀ ਚਾਰੋ, ਜਿੱਥੇ ਮਰਜ਼ੀ ਘੋੜੇ ਚਾਰੋ, ਸਾਰੀ ਜਗ੍ਹਾ ਖਾਲਸੇ ਦੀ ਹੈ। ਮਹਾਰਾਜ ਜੀ ਕਹਿੰਦੇ ਖਾਲਸੇ ਪੰਥ ਦੀ ਹੈ ਸਾਰੀ ਜਗ੍ਹਾ, ਹੋਰ ਜਿਹੜੀਆਂ ਦੂਣਾਂ ਨੇ ਨੇੜੇ ਤੇੜੇ ਉਹਨਾਂ ਵਿੱਚ ਵੀ ਜਾਓ। ਹੁਣ ਕਿੰਨਾ ਕੁ ਚਿਰ ਇੰਨੀ ਦੂਣ ਦੇ ਵਿੱਚ ਹੀ ਥੋੜੀ ਬੈਠੇ ਰਹੋਗੇ, ਹੁਣ ਵਧੋ, ਫੈਲੋ, ਹੁਣ ਹੋਰ ਫੈਲਾਵ ਕਰੋ। ਵੇਖੋ ਗੁਰੂ ਕਲਗੀਧਰ ਦੀ ਬਿਰਤੀ ਕਿਤਨੀ ਦੂਰ ਅੰਦੇਸ਼ੀ ਹੈ। ਖਾਲਸੇ ਦੇ ਫੈਲਾਓ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਅਵਤਾਰ ਧਾਰਿਆ, ਆਨੰਦਪੁਰ ਸਾਹਿਬ ਆ ਕੇ ਖਾਲਸੇ ਦੀ ਸਾਜਣਾ ਕੀਤੀ ਤੇ ਜੋਤੀ ਜੋਤ ਗੋਦਾਵਰੀ ਦੇ ਕੰਢੇ ਨਾਂਦੇੜ ਦੀ ਧਰਤੀ ਤੇ ਸਮਾਏ, ਦਮਦਮਾ ਸਾਹਿਬ ਗਏ। ਇਹ ਫੈਲਾਓ ਸੀ ਕਿ ਮੇਰਾ ਖਾਲਸਾ ਕੇਵਲ ਸ੍ਰੀ ਆਨੰਦਪੁਰ ਸਾਹਿਬ ਦਾ ਹੀ, ਇੱਥੋਂ ਤੱਕ ਦਾ ਹੀ ਵਸਨੀਕ ਨਾ ਰਹੇ, ਸਾਰੀ ਧਰਤੀ, ਇਕੱਲਾ ਭਾਰਤ ਖੰਡ ਹੀ ਨਹੀਂ, ਭਾਰਤ ਖੰਡ ਤੋਂ ਬਾਹਰ ਵੀ ਗੁਰੂ ਖਾਲਸਾ ਵਧੇ ਫੁੱਲੇ। ਇਹ ਸੋਚ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਦਿੱਤੀ ਸੀ, ਜਿਹੜੀ ਹੁਣ ਸਿਮਟਦੀ ਚਲੀ ਜਾ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਜੀ ਹੁਣ ਇੱਕ ਦੂਣ ਦੇ ਵਿੱਚ ਗੱਲ ਨਹੀਂ ਬਣਨੀ, ਹੋਰ ਦੂਣਾਂ ਦੇ ਉੱਤੇ ਜਾ ਕੇ ਕਬਜ਼ੇ ਕਰੋ, ਜਿੱਥੇ ਜਿੱਥੇ ਤੁਹਾਡਾ ਚਿੱਤ ਕਰਦਾ ਹਾਥੀ ਚਾਰੋ ਘੋੜੇ ਚਾਰੋ।
ਦੇ ਕਰ ਪੇਟ ਮਿਲੇ ਜੋ ਆਏ,
ਜਿਹੜਾ ਪਿੰਡ ਵਾਲਾ, ਜਿਹੜੇ ਕਿਸੇ ਨਗਰ ਵਾਲਾ ਤਾਂ ਭੇਟਾ ਦੇ ਕੇ ਤੁਹਾਨੂੰ ਆ ਕੇ ਮਿਲੇ ਕਿ ਮਹਾਰਾਜ ਅਸੀਂ ਖਾਲਸੇ ਦੇ ਮਤਹਿਤ ਆ, ਖਾਲਸੇ ਦੀ ਸ਼ਰਨ ਵਿੱਚ ਆ, ਜਿਹੜਾ ਤਾਂ ਭੇਟਾ ਦੇ ਕੇ ਖਾਲਸੇ ਪੰਥ ਨੂੰ ਆ ਕੇ ਮਿਲੇ।
ਹੋਏ ਸਹਾਏ ਤੈ ਲਿਓ ਬਚਾਏ,
ਉਹਦੇ ਸਹਾਈ ਬਣ ਜਾਣਾ ਤੇ ਉਹਨੂੰ ਬਚਾ ਲੈਣਾ, ਜਿਹੜਾ ਸ਼ਰਨ ਵਿੱਚ ਆ ਜਾਵੇ ਫਿਰ ਉਹਨੂੰ ਨਹੀਂ ਮਾਰਨਾ, ਜਿਹੜਾ ਭੇਟਾ ਦੇ ਕੇ ਆ ਕੇ ਮਿਲੇ ਉਹਨੂੰ ਬਚਾ ਲਓ। ਮਹਾਰਾਜ ਜੀ ਕਹਿੰਦੇ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਖਾਲਸੇ ਦਾ ਸੁਭਾਅ, ਜਿਹੜਾ ਸ਼ਰਨ ਆਵੇ ਉਹਨੂੰ ਗਲ ਨਾਲ ਲਾਉਣਾ, ਉਹਦੀ ਸਹਾਇਤਾ ਕਰਨੀ ਹੈ।
ਜੈ ਅਕਰੇ ਮਿਲ ਬੇਨੈ ਆਵੇ,
ਜਿੱਥੇ ਕੋਈ ਤਿੜ ਫਿੜ ਕਰਨ ਵਾਲਾ ਨਜ਼ਰ ਆਵੇ, ਆਕੜਨ ਵਾਲੇ ਲੋਕ, ਉਹ ਵੀ ਨੇ ਨਾ ਰੰਗੜ ਜਿਹੜੇ ਬੜੇ ਗੁੱਜਰ, ਆਨੰਦਪੁਰ ਸਾਹਿਬ ਦੇ ਇਲਾਕੇ 'ਚ ਬਹੁਤ ਰਹਿੰਦੇ ਸੀ, ਆਲੇ ਦੁਆਲੇ ਦੂਣਾ ਵਿੱਚ ਉਹ ਖਾਲਸੇ ਨਾਲ ਈਰਖਾ ਰੱਖਦੇ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਆਕੜੇ ਨਾ ਤੇ ਜਿਹੜਾ ਆਕੜੇ, ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਵੀ ਜੈ ਅਕਰੈ ਮਿਲਵੇ ਨਹਿ ਆਵੈ। ਜਿੱਥੇ ਕੋਈ ਆਕੜ ਦੇ ਨਾਲ ਤੁਹਾਨੂੰ ਮਿਲਣ ਵਾਸਤੇ ਨਾ ਆਵੇ, ਖਾਲਸੇ ਦੀ ਆਨ ਨਾ ਮੰਨੇ।
ਨਿਜ ਰਾਜਨ ਕੋ ਜੋਰ ਜਨਾਵੇ।
ਔਰ ਉੱਥੇ ਜੇ ਤੁਸੀਂ ਪੈਸੇ ਦੇ ਕੇ ਵੀ ਘਾਹ ਖਰੀਦੋ, ਏਦਾਂ ਨੀ ਗਰੀਬਾਂ ਦਾ ਜਾ ਕੇ ਮਹਾਰਾਜ ਜੀ ਨੇ ਫਸਲਾਂ ਨੀ ਵੱਢੀਆਂ ਖਾਲਸੇ ਨੇ, ਮਹਾਰਾਜ ਜੀ ਮਾਇਆ ਦੇ ਕੇ ਫਿਰ ਉੱਥੋਂ ਘਾਹ ਲੈ ਕੇ, ਫਿਰ ਉਹਨਾਂ ਦੇ ਘਾਹ ਪੱਠਾ ਉੱਥੋਂ ਵੱਢ ਕੇ ਲੈ ਕੇ ਆਉਣਾ, ਜਿੱਥੇ ਖੁੱਲਾ ਹੋਣਾ ਉੱਥੋਂ ਉੱਦਾਂ ਵੱਢ ਲੈਣਾ। ਹੁਣ ਕਈ ਆਕੜ ਵਾਲੇ ਲੋਕ ਸੀ ਜਿਹੜੇ ਰਾਜਿਆਂ ਦਾ ਹੰਕਾਰ ਕਰਦੇ ਸੀ, ਮਹਾਰਾਜ ਜੀ ਕਹਿੰਦੇ ਜਿਹੜੇ ਰਾਜਿਆਂ ਦਾ ਹੰਕਾਰ ਕਰਦੇ ਨੇ ਆਪਣਿਆਂ ਰਾਜਿਆਂ ਦਾ ਕਿ ਅਸੀਂ ਪਹਾੜੀ ਰਾਜਿਆਂ ਦੇ ਮਤਹਿਤ ਹਾਂ, ਅਸੀਂ ਪਹਾੜੀ ਰਾਜਿਆਂ ਦੇ ਨੇੜੇ ਹਾਂ, ਉਹਨਾਂ ਦਾ ਹੰਕਾਰ ਕਰਕੇ ਖਾਲਸੇ ਨਾਲ ਆਕੜਨ ਤੇ ਮੁੱਲ ਦੇ ਕੇ ਵੀ ਉਹ ਤੁਹਾਨੂੰ ਘਾਹ ਪੱਠਾ ਨਾ ਦੇਣ।
ਤਾਂ ਤਜੀਐ ਲਿਹੋ ਕਹੀ ਕਰ।
ਫਿਰ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ, ਉਥੋਂ ਕਈ ਕਰਨਾ, ਕਹੀ ਕਰਨਾ ਕਾਛੂਆਂ ਦਾ ਖੜੀ ਖੇਤੀ ਦਾ ਅੰਦਾਜ਼ਾ ਲਾ ਕੇ ਕਈ ਨਾਲ ਚੁਗਿਰਦੇ ਨਿਸ਼ਾਨ ਪਾ ਦੇਣੇ, ਉਹਨੂੰ ਕਈ ਕਰਨਾ ਕਹਿੰਦੇ ਨੇ। ਕਹਿੰਦੇ ਫਿਰ ਉੱਥੇ ਕਈ ਕਰ ਲੈਣਾ ਔਰ ਉਹ ਇਲਾਕਾ ਫਿਰ ਆਪਣੇ ਅਧੀਨ ਕਰ ਲੈਣਾ ਹੈ।
ਆਨੋ ਤ੍ਰਿਪਤ ਤੁਰੰਗਮ ਲੇ ਚਰ।
ਔਰ ਘੋੜਿਆਂ ਨੂੰ ਚੰਗੀ ਤਰ੍ਹਾਂ ਰਜਾ ਕੇ ਤ੍ਰਿਪਤ ਕਰਕੇ ਵੀ ਸਾਡੇ ਘੋੜੇ ਗੁਰੂ ਖਾਲਸੇ ਦੇ ਸਿੰਘਾਂ ਦੇ ਘੋੜੇ ਭੁੱਖੇ ਨਾ ਰਹਿਣ, ਚੰਗੀ ਤਰ੍ਹਾਂ ਰਜਾ ਕੇ ਸਾਰਿਆਂ ਨੂੰ ਤ੍ਰਿਪਤ ਕਰਕੇ ਲੈ ਕੇ ਆਉਣਾ ਹੈ।
ਦਿਨ ਪ੍ਰਤ ਕਰੋ ਇਸੀ ਬਿਦ ਫੇਰੇ।
ਖਾਲਸਾ ਜੀ ਇੱਕ ਦਿਨ ਦਾ ਕੰਮ ਨਹੀਂ, ਇਸਦਾ ਰੋਜ਼ ਕਰਨਾ ਹੈ, ਦਿਨ ਪ੍ਰਤੀ ਦਿਨ ਇਸੇ ਤਰ੍ਹਾਂ ਕਰਨਾ ਹੈ।
ਸਭ ਰਾਜਨ ਟਿਗ ਦੇਸ਼ ਕਨੇਰੇ।
ਇਹ ਜਿਹੜੇ ਪਹਾੜੀ ਰਾਜੇ ਨੇ ਨਾ, ਰਾਜਿਆਂ ਕੋਲ ਬੜੇ ਬੜੇ ਵੱਡੇ ਦੇਸ਼ ਨੇ, ਇਹਨਾਂ ਕੋਲ ਬੜੇ ਬੜੇ ਵੱਡੇ ਇਲਾਕੇ ਹਨ, ਰਿਆਸਤਾਂ ਹਨ।
ਸੁਨ ਗੁਰ ਹੁਕਮ ਖਾਲਸਾ ਗਰ ਜੀਓ।
ਉਹਦੇ ਵਿੱਚੋਂ ਜਾ ਕੇ ਅਸੀਂ ਆਪਣਾ ਹੱਕ ਲੈਣਾ, ਜਿਹੜਾ ਇਹਨਾਂ ਰਾਜਿਆਂ ਦੀਆਂ ਰਿਆਸਤਾਂ ਵਿੱਚ ਆ, ਅਸੀਂ ਆਪਣਾ ਹੱਕ ਲੈਣਾ, ਅਸੀਂ ਪ੍ਰਜਾ ਹਾਂ, ਇਹ ਸਾਨੂੰ ਪ੍ਰਜਾ ਕਹਿੰਦੇ ਨੇ ਤੇ ਸਾਡਾ ਹੱਕ ਵੀ ਆ ਉਹਨਾਂ ਇਲਾਕਿਆਂ ਦੇ ਵਿੱਚ, ਅਸੀਂ ਖਾਲਸੇ ਨੂੰ ਖੁਦ ਰਾਜਾ ਬਣਾਇਆ, ਖਾਲਸਾ ਖੁਦ ਰਾਜਾ ਹੈ, ਬਾਦਸ਼ਾਹ ਹੈ, ਇਸ ਕਰਕੇ ਖਾਲਸਾ ਰਈਅਤ ਨਹੀਂ ਹੈ, ਖਾਲਸਾ ਰਾਜਾ ਹੈ, ਬਾਦਸ਼ਾਹ ਹੈ, ਆਪਣੀ ਸਵੈ ਇੱਛਾ ਦੇ ਨਾਲ ਜਾ ਕੇ ਰੋਜ਼ ਵਿਚਰ ਕੇ ਮਰਜ਼ੀ ਦਾ ਘਾਹ ਪੱਠਾ ਲਿਆਓ, ਘੋੜਿਆਂ ਨੂੰ ਰਜਾਓ ਤੇ ਤ੍ਰਿਪਤ ਕਰੋ, ਇਹ ਬਚਨ ਮਹਾਰਾਜ ਜੀ ਨੇ ਖਾਲਸੇ ਨੂੰ ਕਹੇ।
ਸੁਨ ਗੁਰ ਹੁਕਮ ਖਾਲਸਾ ਗਰ ਜੀਓ।
ਸਤਿਗੁਰਾਂ ਦਾ ਬਸ, ਖਾਲਸਾ ਤਾਂ ਆਗਿਆ ਚਾਹੁੰਦਾ ਸੀ, ਇਸ਼ਾਰਾ ਮਿਲ ਗਿਆ, ਦਸਵੇਂ ਪਾਤਸ਼ਾਹ ਦਾ ਆਗਿਆ ਮਿਲ ਗਈ ਤੇ ਖਾਲਸਾ ਗਰਜਿਆ, ਉੱਚੀ ਆਵਾਜ਼ ਵਿੱਚ ਪੰਥ ਖਾਲਸਾ ਗਰਜਿਆ।
ਬਾਂਛੇ ਹਿੰਦੂ ਤੁਰਕਨ ਤਰਜਿਓ।
ਔਰ ਫਿਰ ਖਾਲਸਾ ਜਾ ਪਹੁੰਚਿਆ ਦੂਜੀਆਂ ਦੂਣਾ ਦੇ ਇਲਾਕਿਆਂ ਵਿੱਚ, ਭਾਵੇਂ ਕੋਈ ਹਿੰਦੂ ਸੀ ਭਾਵੇਂ ਕੋਈ ਮੁਸਲਮਾਨ ਸੀ, ਜਿਹੜਾ ਅੱਗੇ ਅੱਗੇ ਅੜਿਆ ਉਹਨੂੰ ਖਾਲਸੇ ਨੇ ਵਰਗ ਦਿੱਤਾ, ਕਹਿੰਦੇ ਜਾਨ ਮਾਲ ਚਾਹੀਦਾ ਤੇ ਫਿਰ ਖਾਲਸੇ ਦੀ ਆਣ ਮੰਨ ਕੇ ਸ਼ਰਨ ਚ ਪੈ ਜਾਓ, ਤੇ ਜਿਹਨੂੰ ਆਪਣੀ ਜਾਨ ਪਿਆਰੀ ਨਹੀਂ ਉਹ ਖਾਲਸੇ ਨਾਲ ਆਕੜ ਕੇ ਜੰਗ ਵੀ ਕਰ ਸਕਦਾ ਹੈ, ਉਹਦਾ ਵੀ ਮਾਣ ਤੋੜਨਾ ਖਾਲਸਾ ਜਾਣਦਾ ਹੈ।
ਜੇ ਨਾ ਜਰੈ ਔਰ ਜਰ ਜਰ ਜਾਏ।
ਹੁਣ ਜਿਹੜੇ ਖਾਲਸੇ ਦਾ ਪ੍ਰਤਾਪ ਨਹੀਂ ਸਨ ਜਰਦੇ, ਭਾਵੇਂ ਉਹ ਹਿੰਦੂ ਹੈ ਤੇ ਭਾਵੇਂ ਉਹ ਮੁਸਲਮਾਨ ਹੈ, ਖਾਲਸੇ ਦਾ ਪ੍ਰਤਾਪ ਜਿਹੜੇ ਨਹੀਂ ਸੀ ਜਰਦੇ, ਉਹ ਖਾਲਸੇ ਨੂੰ ਵੇਖ ਵੇਖ ਕੇ ਹਿਰਦੇ ਚ ਸੜ ਸੜ ਜਾਂਦੇ ਨੇ। ਖਾਲਸਾ ਇਹੋ ਜਿਹਾ ਮੋਟਾ ਸੁਰਮਾ ਪੀਸਿਆ ਗੁਰੂ ਕਲਗੀਧਰ ਕਹਿੰਦੇ, ਇਹੋ ਜਿਹਾ ਮੋਟਾ ਵੀ ਹਿੰਦੂਆਂ ਦੀ ਅੱਖ ਚ ਵੀ ਰੜਕਦਾ ਤੇ ਮੁਸਲਮਾਨਾਂ ਦੀ ਅੱਖ ਚ ਵੀ ਰੜਕਦਾ, ਇਹ ਸਾਰਿਆਂ ਦੀ ਅੱਖ ਵਿੱਚ ਰੜਕਣਾ ਤੇ ਮਹਾਰਾਜ ਜੀ ਕਹਿੰਦੇ ਰੜਕਦਾ ਰਹਿਣਾ ਜਦੋਂ ਤੱਕ ਦੁਨੀਆਂ ਰਹਿਣੀ ਹੈ, ਖਾਲਸਾ ਨਹੀਂ ਖਤਮ ਹੋਣਾ, ਇਹ ਉਦੋਂ ਤੱਕ ਰਹਿਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਖਾਲਸੇ ਪੰਥ ਦਾ ਪ੍ਰਤਾਪ ਇਤਨਾ ਕਿ ਉਹ ਪ੍ਰਤਾਪ ਵੇਖ ਕੇ ਇਹਨਾਂ ਕੋਲੋਂ ਜਰਿਆ ਨਹੀਂ ਜਾਂਦਾ, ਵੇਖ ਵੇਖ ਕੇ ਸੜਦੇ ਨੇ ਜੜਦੇ ਹਨ।
ਦੁੱਖ ਦੈਬੇ ਜਿਮ ਤ੍ਰਿਣ ਦ੍ਰਿਗ ਮਾਏ।
ਉਹੀ ਬਚਨ ਕਹਿੰਦੇ ਜਿਵੇਂ ਅੱਖ ਚ ਘਾਹ ਦਾ ਤਿਣਕਾ ਪਿਆ ਹੋਇਆ ਦੁੱਖ ਦਿੰਦਾ ਨਾ, ਕਿਣਕਾ ਪੈ ਜੇ ਅੱਖ ਦੇ ਵਿੱਚ ਤੇ ਜਿਵੇਂ ਅੱਖ ਦੇ ਵਿੱਚ ਪਿਆ ਹੋਇਆ ਘਾਹ ਦਾ ਤਿਣਕਾ ਦੁੱਖ ਦਿੰਦਾ ਹੈ।
ਅਵਨੀ ਲੇਨ ਇਰਾਦਾ ਧਰਿਓ।
ਖਾਲਸਾ ਇਹਨਾਂ ਨੂੰ ਦੁੱਖ ਰੂਪ ਪ੍ਰਤੀਤ ਹੁੰਦਾ ਹੈ, ਔਰ ਖਾਲਸੇ ਨੇ ਆਪਣੇ ਹਿਰਦੇ ਵਿੱਚ ਜਿਹੜਾ ਇਰਾਦਾ ਧਾਰਨ ਕੀਤਾ ਉਹ ਸਾਰੀ ਧਰਤੀ ਤੇ ਰਾਜ ਕਰਨ ਦਾ ਇਰਾਦਾ ਹੈ। ਜਿਹੜਾ ਖਾਲਸੇ ਦਾ ਇਰਾਦਾ ਹੈ ਨਾ, ਉਹ ਥੋੜੇ ਜਿਹੇ ਇਲਾਕੇ ਦੇ ਉੱਤੇ ਰਾਜ ਕਰਨ ਦਾ ਇਰਾਦਾ ਨਹੀਂ ਕਰਦਾ ਖਾਲਸਾ। ਖਾਲਸੇ ਦਾ ਇਰਾਦਾ ਬੜਾ ਵਿਸ਼ਾਲ ਹੈ, ਖਾਲਸਾ ਸਾਰੀ ਧਰਤੀ ਦਾ ਰਾਜ ਲੈਣਾ ਚਾਹੁੰਦਾ, ਸਾਰੀ ਧਰਤੀ ਤੇ ਰਾਜ ਕਰਨ ਦਾ ਇਰਾਦਾ ਗੁਰੂ ਖਾਲਸੇ ਦਾ ਹੈ।
ਜਹਿਤ ਗਰਬ ਰਾਜਨ ਪਰ ਹਰਿਓ,
ਔਰ ਸਾਰੇ ਰਾਜਿਆਂ ਦਾ ਜਿਹੜਾ ਗਰਬ ਹੈ ਹੰਕਾਰ ਹੈ ਉਹ ਖਾਲਸਾ ਹਰਨਾ ਚਾਹੁੰਦਾ ਹੈ।
ਗੁਰੂ ਮਨੋਰਥ ਸਾਚ ਕਰਨ ਕੋ,
ਸਤਿਗੁਰਾਂ ਦਾ ਜਿਹੜਾ ਮਨੋਰਥ ਹੈ ਉਹਨੂੰ ਸੱਚਿਆਂ ਕਰਨ ਵਾਸਤੇ।
ਸਫਲੈ ਸਿੰਘਨ ਸ਼ਸਤਰ ਧਰਨ ਕੋ,
ਔਰ ਜਿਨ੍ਹਾਂ ਸਿੰਘਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਨੇ ਉਹ ਸ਼ਸਤਰ ਧਾਰਨ ਕੀਤੇ ਹੋਏ ਸਿੰਘਾਂ ਦੇ ਸਫਲੇ ਹੋ ਰਹੇ ਨੇ, ਉਹ ਸ਼ਸਤਰ ਧਾਰਨ ਕੀਤੇ ਹੋਏ ਖਾਲਸੇ ਦੇ ਸਫਲੇ ਹੋ ਰਹੇ ਨੇ।
ਸਭਾ ਵਿਖੇ ਆਇਸ ਇਮ ਕਰੇ,
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਸਭਾ ਵਿੱਚ ਖਾਲਸੇ ਵਿੱਚ ਆਗਿਆ ਕੀਤੀ ਹੈ।
ਉੱਠੇ ਪ੍ਰਭੂ ਨਿਜ ਮੰਦਰ ਬਰੇ,
ਸਤਿਗੁਰੂ ਜੀ ਉੱਠ ਕੇ ਆਪਣਿਆਂ ਮਹਿਲਾਂ ਵਿੱਚ ਆ ਗਏ।
ਖਾਨ ਪਾਨ ਕਰਕੇ ਸੁਖ ਪਾਇੰ,
ਔਰ ਖਾਨ ਪਾਨ ਕਰਕੇ ਸੁਖ ਪ੍ਰਾਪਤ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਸੁਪਤ ਜਥਾ ਸੁਖ ਨਿਸਾ ਬਿਤਾਇੰ,
ਰਾਤ ਦਾ ਸਮਾਂ ਸੀ ਮਹਾਰਾਜ ਜੀ ਆਪਣੇ ਪਲੰਘਿਆਂ ਦੇ ਉੱਤੇ ਆਪਣਿਆਂ ਸੁਖਾਸਣਾਂ ਦੇ ਉੱਤੇ ਸੁਖ ਮਾਣਿਆ ਹੈ।
ਵੱਡੀ ਪ੍ਰਾਤ ਉੱਠ ਬਜਿਓ ਨਗਾਰਾ,
ਅਗਲਾ ਦਿਨ ਚੜਿਆ ਖਾਲਸਾ ਜੀ ਨਗਾਰਾ ਵੱਜ ਗਿਆ।
ਸੁਨਤ ਖਾਲਸਾ ਹੋਇਸ ਤੇ ਆਰਾ,
ਨਗਾਰੇ ਦੀ ਆਵਾਜ਼ ਸੁਣ ਕੇ ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਸਿੰਘਾਂ ਨੂੰ ਇੱਕ ਦਿਨ ਪਹਿਲਾਂ ਹੁਕਮ ਹੋ ਚੁੱਕਾ ਸੀ, ਅਗਲੇ ਦਿਨ ਨਗਾਰਾ ਵੱਜਿਆ। ਨਗਾਰੇ ਦੀ ਆਵਾਜ਼ ਸੁਣ ਕੇ ਸਰਬੱਤ ਖਾਲਸਾ ਤਿਆਰ ਬਰ ਤਿਆਰ ਹੋ ਗਿਆ।
ਗਹਿ ਗਹਿ ਤੁਪਕਨ ਚੜੇ ਤੁਰੰਗ,
ਫੜ ਫੜ ਬੰਦੂਕਾਂ ਭਰ ਭਰ ਕੇ ਬੰਦੂਕਾਂ ਦੀਆਂ ਨਲੀਆਂ ਬਰੂਦ ਤੇ ਗੋਲੀਆਂ ਦੇ ਨਾਲ ਤਿਆਰ ਕਰਕੇ ਘੋੜਿਆਂ ਤੇ ਸਿੰਘ ਸਵਾਰ ਹੋ ਗਏ।
ਗਮਨੇ ਵਹਿਰ ਵੀਰਤਾ ਸੰਗ,
ਬੜੀ ਵੀਰਤਾ ਨਾਲ ਸੂਰ ਵੀਰਤਾ ਨਾਲ ਸਿੰਘ ਤਿਆਰ ਹੋ ਕੇ ਚੱਲੇ ਹਨ।
ਭੀਮ ਚੰਦ ਕੇ ਗ੍ਰਾਮਨ ਗਏ,
ਰਾਜੇ ਭੀਮ ਚੰਦ ਦੇ ਪਿੰਡ ਸੀ, ਜਿਹੜੇ ਰਾਜੇ ਭੀਮ ਚੰਦ ਦੇ ਅਧੀਨ ਪਿੰਡ ਸਨ ਕਹਿਲੂਰ ਰਿਆਸ ਦੇ, ਉਹਨਾਂ ਪਿੰਡਾਂ ਚ ਸਿੰਘ ਗਏ ਹਨ।
ਜਿਨ ਡਰ ਤਾਰ ਅਕੋਰਨ ਦਏ,
ਜਿਨ੍ਹਾਂ ਨੇ ਤਾਂ ਖਾਲਸੇ ਦੀ ਆਨ ਸ਼ਾਨ ਵੇਖ ਕੇ ਖਾਲਸੇ ਦਾ ਭੈ ਮੰਨਦਿਆਂ ਖਾਲਸੇ ਦੀ ਸ਼ਰਨ ਵਿਚ ਆ ਕੇ ਪਿਟਾਵਾਂ ਭੇਟ ਕਰ ਦਿੱਤੀਆਂ।
ਦੁਗਧ ਦਦੀ ਤੇ ਕਰਕੇ ਗਿਆ ਏ,
ਜਾਂ ਦੁੱਧ ਦਹੀਂ ਜੋ ਜੋ ਵੀ ਕਿਸੇ ਕੋਲ ਜਥਾ ਸ਼ਕਤ ਵਿੱਤ ਸੀ ਦੁੱਧ ਦਹੀਂ ਆਦਿਕ ਦੇ ਕੇ ਜਿਹੜੇ ਖਾਲਸੇ ਨੂੰ ਮਿਲੇ।
ਕਿਰਪਾ ਤਾਰ ਸੇ ਲੀਨ ਬਚਾਏ,
ਉਹਨਾਂ ਤੇ ਕਿਰਪਾ ਕਰਕੇ ਗੁਰੂ ਖਾਲਸੇ ਪੰਥ ਨੇ ਉਹਨਾਂ ਨੂੰ ਬਚਾ ਲਿਆ, ਉਹਨਾਂ ਨੂੰ ਸ਼ਰਨ ਆਇਆ ਨੂੰ ਗਲ ਨਾਲ ਲਾ ਲਿਆ।
ਭਏ ਸਮੁਖ ਜੋ ਸ਼ਸਤਰਨ ਗਹਿ ਗਏ,
ਜਿਹਨੇ ਖਾਲਸੇ ਦੀ ਸ਼ਰਨ ਨਹੀਂ ਮੰਨੀ ਅੜੇ, ਤੇ ਸੁਭਾਵ ਹੈ ਖਾਲਸੇ ਦਾ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ। ਜਿਨ੍ਹਾਂ ਨੇ ਆ ਕੇ ਖਾਲਸੇ ਨਾਲ ਅੜਾਉਣੀ ਕੀਤੀ, ਜਿਹੜਾ ਖਾਲਸੇ ਨਾਲ ਆ ਕੇ ਅੜਿਆ ਸ਼ਸਤਰ ਧਾਰਨ ਕਰਕੇ,
ਤਿੰਨ ਪਰ ਮੱਚੀ ਮਾਰ ਰਿਪ ਲੈ ਲੈ,
ਉਹਦੇ ਤੇ ਫਿਰ ਖਾਲਸੇ ਦੀ ਤੇਗ ਖੁੱਲ ਕੇ ਚੱਲੀ। ਇਹੋ ਜੀ ਤੇਗ ਚੱਲੀ ਕੇ ਵੇਖਦਿਆਂ ਵੇਖਦਿਆਂ ਸੱਥਰ ਵਿਛਾ ਕੇ ਰੱਖ ਦਿੱਤੇ।
ਦੋਹਰ ਚੋਬ ਤੋਂ ਸੇ ਪਰ ਤਰੀ,
ਗੋਰੀਆਂ ਚੋਬਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਾਲਸੇ ਪੰਥ ਦੇ ਨਗਾਰੇ ਤੇ ਵੱਜੀਆਂ ਹਨ।
ਤਬ ਗੁਲ ਕਨ ਕੀ ਬਰਖਾ ਕਰੀ,
ਗੋਲੀਆਂ ਦਾ ਮੀਂਹ ਵਰਸ ਗਿਆ ਜਿਨ੍ਹਾਂ ਨੇ ਆ ਕੇ ਅਡਾਉਣੀ ਕੀਤੀ, ਉਹਨਾਂ ਖਾਲਸੇ ਨੇ ਜੰਗ ਕੀਤਾ ਉਹਨਾਂ ਨਾਲ। ਤੇ ਕਹਿੰਦੇ ਫਿਰ ਦੋਹਰੀਆਂ ਚੋਬਾਂ ਵੱਜੀਆਂ, ਜਦੋਂ ਜੰਗ ਹੁੰਦਾ ਹੈ ਤੇ ਦੋਹਰੀ ਚੋਬ ਦੇਣ ਤੇ ਫਿਰ ਖਾਲਸੇ ਨੇ ਸ਼ਲਖਾਂ ਛੱਡੀਆਂ ਨੇ, ਗੋਲੀਆਂ ਦਾ ਮੀਂਹ ਵਰਾ ਦਿੱਤਾ ਹੈ।
ਖੇਤੀ ਲਈ ਵੈਰ ਤੇ ਕਾਟ,
ਉਹਨਾਂ ਦੀਆਂ ਫਸਲਾਂ ਜਿਹੜੀਆਂ ਸਨ ਉਹ ਬਾਹਰੋਂ ਕੱਟ ਲਈਆਂ ਉਹਨਾਂ ਨੂੰ ਦੰਡ ਦੇਣ ਵਾਸਤੇ।
ਬਾਰੇ ਗ੍ਰਾਮ ਵਿਖੇ ਰਿਪੂ ਡਾਟ,
ਦੁਸ਼ਮਣ ਸਨ ਉਹਨਾਂ ਨੂੰ ਡਾਟ ਕੇ ਤਾੜਨਾ ਕਰਕੇ ਵੈਰੀਆਂ ਦੇ ਪਿੰਡਾਂ ਦੇ ਅੰਦਰ ਉਹਨਾਂ ਨੂੰ ਵਾੜ ਦਿੱਤਾ।
ਲਾਦ ਲਾਦ ਸੋ ਡੇਰਨ ਆਏ,
ਪੱਠੇ ਦੀਆਂ ਪੰਡਾਂ ਲੱਦ ਲੱਦ ਕੇ ਵੱਡੀਆਂ ਵੱਡੀਆਂ ਪੰਡਾਂ ਉਹ ਗੱਡਿਆਂ ਤੇ ਲੱਦ ਲੱਦ ਕੇ ਸਿੰਘ ਆਪਣਿਆਂ ਡੇਰਿਆਂ ਤੇ ਆ ਗਏ।
ਲਰੇ ਖਾਲਸੇ ਸ਼ਤਰੂ ਹਟਾਏ,
ਜਿਹੜਾ ਜਿਹੜਾ ਵੀ ਆ ਕੇ ਲੜਿਆ ਖਾਲਸੇ ਨਾਲ ਖਾਲਸੇ ਨੇ ਉਹਨਾਂ ਦੁਸ਼ਮਣਾਂ ਨੂੰ ਮਾਰ ਕੇ ਪਾਸੇ ਕਰ ਦਿੱਤਾ।
ਜੇ ਨਾ ਟਰੇ लरबे दुख मान।
और खालसा जी जेड़े अपनी खेती दे बहुते नुकसान दा दुख मान के लड़न तो टल दे नहीं सन।
पिख खेती को बहु नुकसान,
फिर अपनी खेती दा बहुता भारी नुकसान होया वेख के।
तीनों पलावे ग्राम मजारे,
फिर उन्हां पिंडां नूं ही छड़ छड़ के भजा दिते। जिन्हां ने वेख्या ना साडियां फसलां दा नुकसान होया कोई गल नहीं, उन्हां ने फिर भी खालसे नाल लड़ना पसंद किया। खालसे ने उन्हां नूं पिंडां चों ही कढ दिता, उन्हां नूं पिंडां तों ही बेघर करके भजा दिता।
जलै सदन ते निकस डरारे,
और वो अपने घरां तों निकल के चल गए डरदे होए।
लूट लूट सब इनको ले,
इदां जिहड़ा बहुता अड़दा तिड़दा सी फिर खालसा नूं लुट मसुट भी कर लैंदा सी, घरां दे उत्ते जाके भी फिर उन्हां ते हमला हुंदा सी।
महात्रास रिप गन को दे,
इदां दुश्मनां दे अंदर डर पैदा कर रहे ने, भय पैदा कर रहे हन।
विजे पाए कर करत आनंदं,
इदां खालसा रोज लड़ाई किते ना किते छोटियां मोटियां जंगा हुंदियां ही रहिंदियां ने, और हर जंग विच फतेह गुरु खालसे पंथ दी हुंदी है।
हटे खालसा पुरी आनंदं,
और खालसा जित के श्री आनंदपुर साहब नू वापस आउंदा है।
मन पावत गज बाजन आगे,
मन पाउंदा घोड़ियां ते हाथियां अगे।
पावे त्रिणन खान सब लागे,
पट्ठा लिया के घोड़ियां ते हाथियां अगे पाउंदे ने, ते घोड़े हाथी भी हुण मन पाउंदा घा पट्ठा खाउंदे हन।
करें सुचेता सतगुर दर्शे,
और फिर घरां तो सुचेत हो के आके फिर सतगुरां दे दर्शन करदे ने सिंह।
हरखें चरण कमल को परसे,
सतगुरां दे पवित्र चरण कमलां नूं सिंह परसदे हन।
वाहे गुरु जी की कै फतेह,
सतगुरां दे दरबार विच आके महाराज जी नूं फतेह बुलाउंदे हन।
लगे दीवान खालसा मते,
और खालसे दे मते दी मसला मशवरियां दे दीवान सजदे हन।
सुध सतगुर को सकल बतावे,
सतगुरां नूं सारी खबर दसदे ने जिवें जिवें दिने हुंदा।
इम दूड़न मैं धूम मचावे,
एदा महाराज जी असीं अज फलानी दूण विच गए सी, उत्थे खालसे दी इह खालसे ने आ तेग मारी है, महाराज इस पिंड दे उत्ते अज हमला कीता सी खालसे ने, इस पिंड वाले खालसे दी शरण विच आण पए ने, एदा सारे दिन दी जिहड़ी विथिया है ओ फिर खालसा आके दसवें पातशाह नूं सुणाउंदा है।
अमुके ग्राम आज बोल रे,
दसदे ने महाराज अज फलाने पिंड वाले बड़ा लड़े ने साडे नाल, उन्हां ने आके बड़ी लड़ाई कीती है।
अमुके तेतरिण बाडन करे,
महाराज फलाने पिंड दे विचों अज असी घा पट्ठा वढ के लियाए हां।
अमको लूट खालसे लीनो,
फलाने पिंड नूं महाराज जी अज खालसे ने लुट लिया ते थे बना दिता है।
अमको मिलियो बचावन कीनो,
महाराज फलाना पिंड गुरु दी शरण विच आ गया खालसे दी, उहनूं खालसे ने बचा लिया। जेड़ा जेड़ा शरण च आ जांदा उहनूं खालसा बचा लैंदा है।
दुतीए दिवस मैं तिस बिद गए,
रोज ही सिंघां ने जाना, दूजे दिन फिर सिंह त्यार बर त्यार हो के गए हन।
जाए कई की नस त्रिण लाए,
जा के कई कर लैंदे ने पिंड दे विच के इन्ने इलाके दी जेड़ी जमीन है उहदे विचों असीं घा पट्ठा वढणा, ते जे कोई किसे नूं हिलत हुज्जत है तो आके साडे नाल पहला गल कर लवे, मुल लैणा ते मुल दे दिंने आ। जे किसे ने भेट करनी है तां वी उहनां दी मर्जी है, ते जे कोई मुल भी नहीं लैणा चाहुंदा, भेट भी नहीं करना चाहुंदा, लड़ाई करना चाहुंदा, ते तां वी उहदी मर्जी है। इदां तिन्ने रस्ते दस दिंदे ने सिंह भी, जे किसे ने जमीन खालसे नूं भेट करनी है घा पट्ठा तां वी ठीक है, जे किसे ने मुल लैणा है रुपईए लैणे ने ते रुपईए भी देण नूं तैयार हां, ते जे दोवें चीजां नहीं पसंद तीजा रस्ता पसंद है जंग करन वाला ते तां वी कोई आ सकदा है। ਇਦਾਂ ਖਾਲਸਾ ਨਿਤਾ ਪ੍ਰਤੀ ਕਈ ਕਰ ਲੈਂਦਾ ਇਲਾਕੇ ਦੀ।
ਨਏ ਗ੍ਰਾਮ ਕੋ ਨਿਤ ਚੱਲ ਜਾਵੇ,
ਕਿਸੇ ਨਵੇਂ ਪਿੰਡ ਵਿੱਚ ਸਿੰਘ ਚੱਲ ਕੇ ਜਾਂਦੇ ਹਨ,
ਲੂਟ ਕੂਟ ਕਰਕੇ ਚੱਲ ਆਵੇ,
ਜਾ ਕੇ ਜੇ ਕੋਈ ਸ਼ਰਨ ਚ ਪੈ ਜਾਂਦਾ ਤੇ ਉਹ ਪਿੰਡ ਦੀ ਰਾਖੀ ਕਰਦੇ ਨੇ ਤੇ ਘਾਹ ਪੱਠਾ ਲੈ ਕੇ ਆ ਜਾਂਦੇ ਹਨ।
ਮਾਚੀ ਧੂਮ ਸੁਦੇਸ਼ ਪਹਾੜਨ,
ਸਾਰੇ ਪਹਾੜਾਂ ਦੇਸ਼ਾਂ ਦੇ ਵਿੱਚ ਧੂਮ ਮੱਚ ਗਈ ਖਾਲਸੇ ਪੰਥ ਦੀ।
ਪਰੇ ਲੜਾਈ ਮਰ ਬੇਕਾਰ, ਪਰੇ ਲੜਾਈ ਮਰ ਬੇ ਮਾਰਨ,
ਜਦੋਂ ਲੜਾਈ ਹੁੰਦੀ ਹੈ ਮਰਨ ਮਰਾਣ ਤੱਕ ਲੜਾਈ ਹੁੰਦੀ ਹੈ।
ਮਰੇ ਸੈਂਕੜੇ ਆਯੁਧ ਧਾਰੀ,
ਇੱਦਾਂ ਬੜੇ ਬੜੇ ਸ਼ਸਤਰ ਧਾਰੀ ਜੰਗ ਦੇ ਵਿੱਚ ਮਾਰੇ ਗਏ।
ਮਰੇ ਸੈਂਕੜੇ ਘਾਇਲ ਪਾਰੀ,
ਅਨੇਕਾਂ ਹੀ ਘਾਇਲ ਹੋਏ ਜ਼ਖਮੀ ਹੋਏ ਪਿੰਡਾਂ ਵਿੱਚ ਪਏ ਹਨ।
ਖੇਤੀ ਕੱਟੀ ਵੈਰ ਤੇ ਸਾਰੀ,
ਇੱਦਾਂ ਬਾਹਰੋਂ ਫਸਲਾਂ ਗੁਰੂ ਖਾਲਸੇ ਨੇ ਕੱਟ ਲਈਆਂ ਹਨ।
ਕਿਤੇ ਗ੍ਰਾਮ ਮੋਏ ਗਏ ਉਜਾਰੀ,
ਹੁਣ ਕਈ ਪਿੰਡ ਉੱਜੜ ਵੀ ਗਏ ਜਿਹੜੇ ਖਾਲਸੇ ਨਾਲ ਲੜਦੇ ਸੀ ਉਹ ਪਿੰਡ ਉੱਜੜ ਵੀ ਗਏ ਹਨ।
ਕੇਤਕ ਰਾਖੀ ਲਗੇ ਸੋ ਦੇਣ,
ਕਈ ਪਿੰਡਾਂ ਵਾਲੇ ਖਾਲਸੇ ਨੂੰ ਮਾਮਲਾ ਤਾਰਨ ਲੱਗ ਪਏ, ਕਹਿੰਦੇ ਅੱਜ ਤੋਂ ਬਾਅਦ ਅਸੀਂ ਖਾਲਸੇ ਨੂੰ ਆਪਣਾ ਰਾਜਾ ਮੰਨਿਆ, ਗੁਰੂ ਸਾਹਿਬ ਨੂੰ ਆਪਣਾ ਰਾਜਾ ਮੰਨਿਆ, ਅਸੀਂ ਹੁਣ ਪਹਾੜੀ ਰਾਜਿਆਂ ਨੂੰ ਮਾਮਲਾ ਨਹੀਂ ਤਾਰਨਾ, ਖਾਲਸੇ ਨੂੰ ਤਾਰਨਾ ਹੈ।
ਸਕਲ ਸਮਾਜ ਬਚਾਏ ਸੋਲੇਨ,
ਜਿਹੜਾ ਖਾਲਸੇ ਦੀ ਸ਼ਰਨ ਚ ਆ ਜਾਂਦਾ ਖਾਲਸਾ ਉਹਨਾਂ ਪਿੰਡਾਂ ਨੂੰ ਬਚਾ ਲੈਂਦਾ ਹੈ।
ਟਿਗ ਟਿਗ ਹੋਤੇ ਆਨੰਦਪੁਰ ਜੇਈ,
ਨੇੜੇ ਨੇੜੇ ਸ੍ਰੀ ਆਨੰਦਪੁਰ ਸਾਹਿਬ ਦੇ ਜਿਹੜੇ ਸਨ,
ਮਾਨੀ ਆਨ ਨਮਰ ਪੇਤੇ,
ਉਹ ਸਾਰਿਆਂ ਨੇ ਗੁਰੂ ਖਾਲਸੇ ਦੀ ਆਨ ਮੰਨ ਲਈ ਤੇ ਨਿਮਰਤਾ ਸਹਿਤ ਹੋ ਗਏ।
ਜੇ ਰਾਜਨ ਕੇ ਬਲ ਕੋ ਤਰੇ,
ਜਿਹੜੇ ਆਪਣੇ ਰਾਜਿਆਂ ਦਾ ਮਾਣ ਕਰਦੇ ਹੰਕਾਰ ਕਰਦੇ ਸਨ,
ਤਿੰਨ ਪਰ ਗਜਬ ਗੁਜਾਰਨ ਕਰੇ,
ਉਹਨਾਂ ਤੇ ਖਾਲਸਾ ਫਿਰ ਪੂਰੀ ਗਜਬ ਗੁਜਾਰਦਾ, ਉਹਨਾਂ ਤੇ ਖਾਲਸੇ ਦਾ ਫਿਰ ਪੂਰਾ ਹਮਲਾ ਹੁੰਦਾ ਤੇ ਗੁਰੂ ਖਾਲਸੇ ਪੰਥ ਦੀ ਦਿਨ ਪ੍ਰਤੀ ਦਿਨ ਚੜ੍ਹਦੀ ਕਲਾ ਹੋ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।